जग तृष्णा मैं तप्त कड़ा है, दैयत नित निकसन पाहे, गुरुमुख को गुरु बख्शे नाम, हरि तृष्णा मन लै विश्राम, सुनकर श्री गुरु ते सो गए, पंडित बृंद मिलत जब भये, सकल प्रसंग सुनायो जवै, संत मान दिजु है करतवै, कूड़े पे आतने काला, इम सतगुरु प्रताप विशाला।
वाहिगुरु जी का खालसा, वाहिगुरु जी की फतेह। परम सत्कार योग, सन्मान योग सतगुरां दे परम प्यार च परोती होई, गुरु रंग च रंगी होई, गुरु खालसा साध संगत दीन दुनिया दे मालक सर्ब सांझी वालता दे सांझे रहबर, कलयुगी जीवां दे उधार करता धन धन श्री गुरु ग्रंथ साहिब जी महाराज, गुरदेव जी दे पावन पवित्र चरण कमलां च संध्या समय दे सजे हुए दवाना च, पंचमी दे सजे हुए दवाना च एकत्र हो के हाजरियां भर के अमृत वेले तो गुरु जस सरवण करके सतगुरां दे रागी सिंघां पासों गुरबाणी दा कीर्तन सरवण करके ढाडी सिंघां पासों सूरमियां बहादरां योधियां दियां सतगुरां दियां वारां सरवण करके आप जी ने अपने समय नूं सवासा नूं गुरु के लेखे ला के सफला सकारथा कीता है। संध्या समय जो इस पवित्र स्थान दी मर्यादा है, नितनेम है, सतगुरां दा पावन पवित्र इतिहास, गुरु के इतिहास दी लड़ीवार कथा, गुरसिखां दी भगतमाला दी लड़ीवार कथा आप जी सरवण कर रहे हो। सिख पंथ दे महान वेद व्यास भाई साहब भाई गुरदास जी, उन्हां दी लिखी हुई ग्यारहवीं वार, उस ग्यारहवीं वार दा जो टीका है मां कवि भाई संतोख सिंह जी ने इत्थे कीता है। वैसे उस गुरदास भाई गुरदास जी दी उस वार दा टीका शहीद भाई मनी सिंह जी ने कीता, जिन्हों सिखां दी भगतमाला कहिंदे ने, उस दी व्याख्या के भाई संतोख सिंह जी होणा ने कीती है। भाई जैतानंद जी, भाई परागा जी, ये सतगुरां दे चरणां विच आए ने, महाराज जी नूं बेनती कीती है सतगुरु कृपा करके सानू उपदेश बख्शो, क्योंकि बहुत सारे पंडित साडे ते शंका करदे ने कि तुसी सिर्फ नाम जपदे हो, कर्मकांड नहीं करदे, ते बिना कर्मकांड तो तुहाडी मुक्ति संभव नहीं है। सतगुरु सच्चे पातशाह जी महाराज गुरदेव ने आख्या, भाई नाम नाल ही सारे कर्म सफल ने। जदों भाई परागा जी हुणे वापस गए ते पंडतां ने जदों ये शंका कीता तो भाई परागा जी और भाई जैतानंद जी ने, नंदा जी ने, उहदा पंडतां नूं ब्राह्मणां नूं जवाब दिता कि तुसीं कहिंदे हो जिस घर विच सूतक होवे उत्थे कर्मकांड नहीं कीते जांदे, जिस दिन दे असीं पूरे सतगुरु गुरदेव नूं मिले हां, गुरु नूं मिल के साडा अग्ञान रूपी पिता मर चुका है, ते जिथे अग्ञान रूपी पिता मरिया उत्थे साडे घर विच ज्ञान रूपी ब्रह्म ज्ञान रूपी पुत्र ने जन्म लै लिया है, और जिथे मरना ते एक जन्म होया होवे उह जगह सूतक वाली हुंदी, इस करके असीं कर्मकांड नहीं पे करदे तुहाडे कहण अनुसार ही। जे तुसीं आखो कि सूतक थोड़े समय वास्ते रहिंदा फिर चला जांदा है, उहदे वास्ते साडा यह जवाब है कि जदों नाभी दे नाल श्वास टकरा के पैदा हुंदा उदों श्वास का जन्म हुंदा है, उह श्वास जदों नासका दे छिद्र चों बाहर निकल के जांदा ते उह श्वास की मौत हुंदी है, ਇਦਾਂ ਪਲ ਪਲ ਛਿਨ ਛਿਨ ਕਰਕੇ ਸਵਾਸ ਦਾ ਜਨਮ ਹੋ ਰਿਹਾ ਤੇ ਸਵਾਸ ਦੀ ਮੌਤ ਹੋ ਰਹੀ ਹੈ। ਇਸ ਕਰਕੇ ਸਾਡੇ ਕੋਲ ਤਾਂ ਸੂਤਕ ਦੇ ਸਮੇਂ ਤੋਂ ਬਿਨਾਂ ਕੋਈ ਹੋਰ ਸਮਾਂ ਹੀ ਨਹੀਂ ਜਿਹਦੇ ਵਿੱਚ ਅਸੀਂ ਕਰਮ ਕਾਂਡ ਕਰੀਏ। ਇਸ ਕਰਕੇ ਅਸੀਂ ਸਿਰਫ਼ ਪਰਮੇਸ਼ਰ ਦਾ ਨਾਮ ਜਪ ਰਹੇ ਹਾਂ, ਨਾਮ ਦੀ ਕਮਾਈ ਕਰ ਰਹੇ। ਇਹ ਬਚਨ ਸੁਣ ਕੇ ਪੰਡਿਤ ਨਿਰੁੱਤਰ ਹੋ ਗਏ। ਇਸੇ ਤਰ੍ਹਾਂ ਹੋਰ ਵੀ ਸਿੱਖ ਆਏ ਜੇ, ਉਹਨਾਂ ਨੂੰ ਵੀ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਆਓ ਸਰਬੱਤ ਮਾਈ ਭਾਈ, ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰੀਏ। ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖਣਾ ਕਰੀਏ ਜੀ, ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ ਜੀਓ। ਚੌਪਈ ਇੱਕ ਸਿੱਖ ਜੜੀਆ ਸਾਈਂ ਦਾਸ, ਕਰ ਗੁਰ ਨਮੋ ਬੈਤ ਕਰ ਪਾ।
ਇੱਕ ਗੁਰੂ ਕਾ ਸਿੱਖ ਹੈ ਭਾਈ ਜੜੀਆ, ਤੇ ਦੂਸਰਾ ਭਾਈ ਸਾਈਂ ਦਾਸ। ਭਾਈ ਜੜੀਆ ਸਾਈਂ ਦਾਸ ਜੀ ਨੇ ਆ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕੀਤੀ ਹੈ, ਔਰ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਸਤਿਗੁਰਾਂ ਦੇ ਚਰਨਾਂ ਚ ਬੈਠੇ ਹਨ।
ਹੱਥ ਜੋੜ ਅਰਦਾਸ ਬਖਾਨੀ, ਮੈਂ ਬੋ ਸਿੱਖਣ ਸੇਵਾ ਠਾਨੀ।
ਹੱਥ ਜੋੜ ਕੇ ਭਾਈ ਸਾਈਂ ਦਾਸ ਜੀ ਹੋਣਾ ਨੇ ਬੇਨਤੀ ਕੀਤੀ ਕਿ ਗਰੀਬਨ ਵਾਜ ਪਾਤਸ਼ਾਹ ਜੀ, ਮੈਂ ਬਹੁਤ ਸਾਰੇ ਗੁਰਸਿੱਖਾਂ ਦੀ ਸੇਵਾ ਕੀਤੀ ਹੈ, ਆਪ ਜੀ ਦਾ ਹੁਕਮ ਹੈ ਗੁਰਸਿੱਖਾਂ ਦੀ ਸੇਵਾ ਕਰੋ। ਤੇ ਪਾਤਸ਼ਾਹ ਜੀ ਆਪ ਜੀ ਦੇ ਬਚਨ ਦੀ ਪਾਲਣਾ ਕਰਕੇ, ਆਪ ਜੀ ਦੇ ਹੁਕਮ ਦੀ ਪਾਲਣਾ ਕਰਕੇ ਬਹੁਤ ਸਾਰੇ ਭਜਨ ਬੰਦਗੀ ਵਾਲੇ ਜਿਹੜੇ ਗੁਰੂ ਕੇ ਸਿੱਖ ਨੇ, ਉਹਨਾਂ ਗੁਰਸਿੱਖਾਂ ਦੀ ਮੈਂ ਸੇਵਾ ਕੀਤੀ ਹੈ।
ਧਾਰਨ ਕਰਿਓ ਹਿਰਦੈ ਉਪਦੇਸ਼, ਸੇਵੋ ਤੁਮਰੇ ਚਰਨ ਹਮੇਸ਼।
ਮਹਾਰਾਜ ਜੀ, ਮੈਂ ਆਪ ਜੀ ਦਾ ਜੋ ਪਵਿੱਤਰ ਪਾਵਨ ਉਪਦੇਸ਼ ਹੈ ਉਹ ਆਪਣੇ ਹਿਰਦੇ ਚ ਧਾਰਨ ਕੀਤਾ ਹੋਇਆ। ਜਿੱਥੇ ਮੈਂ ਆਪਣੇ ਹਿਰਦੇ ਚ ਆਪ ਜੀ ਦਾ ਉਪਦੇਸ਼ ਧਾਰਿਆ ਹੈ, ਉੱਥੇ ਮਹਾਰਾਜ ਜੀ ਮੈਂ ਹਰ ਵਕਤ ਆਪ ਜੀ ਦੇ ਚਰਨਾਂ ਨੂੰ ਸੇਵਦਾ ਹਾਂ। ਹਰ ਵਕਤ ਹਰ ਸਮੇਂ ਆਪ ਜੀ ਦੇ ਜੋ ਪਾਵਨ ਪਵਿੱਤਰ ਚਰਨ ਕਮਲ ਹਨ, ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਨੂੰ ਮੈਂ ਮਨ ਕਰਕੇ ਸੇਵਦਾ ਹਾਂ।
ਤੋ ਸ਼ਬਦ ਸੁਣ ਬੇ ਕੇ ਕਾਲ, ਮੈਂ ਮਨ ਠਹਿਰੈ ਚਪਲ ਵਿਸਾਲ।
ਫਿਰ ਵੀ ਪਾਤਸ਼ਾਹ ਜੀ, ਮੇਰੀ ਇੱਕ ਬੜੀ ਵੱਡੀ ਸਮੱਸਿਆ ਹੈ। ਉਹ ਸਮੱਸਿਆ ਇਹ ਹੈ ਕਿ ਜਦੋਂ ਮੈਂ ਕਿਤੇ ਗੁਰੂ ਕਾ ਸ਼ਬਦ ਬਹਿ ਕੇ ਸੁਣਦਾ ਹਾਂ ਜਾਂ ਗੁਰੂ ਕੀ ਬਾਣੀ ਬੈਠ ਕੇ ਸੁਣਦਾ ਹਾਂ, ਤੇ ਗੁਰਬਾਣੀ ਸੁਣਦਿਆਂ ਜਾਂ ਗੁਰੂ ਕਾ ਸ਼ਬਦ ਸੁਣਦਿਆਂ ਜਿਹੜਾ ਮੇਰਾ ਮਨ ਹੈ ਇੱਕ ਥਾਂ ਤੇ ਇਕਾਗਰ ਦੀ ਹੁੰਦਾ। ਜਦੋਂ ਗੁਰੂ ਕਾ ਸ਼ਬਦ ਸੁਣਦਾ ਉਦੋਂ ਇਹ ਮਨ ਠਹਿਰਦਾ ਨਹੀਂ, ਇਹ ਮਨ ਇਕਾਗਰ ਨਹੀਂ ਹੁੰਦਾ, ਇਹ ਮਨ ਬਹੁਤ ਚਪਲ ਤੇ ਚੰਚਲ ਹੈ।
ਆਪ ਕਹਿਓ ਮਨ ਕਰੋ ਇਕਾਗਰ, ਪਥੋ ਸੁਣੋ ਗੁਰ ਸ਼ਬਦ ਉਜਾਗਰ।
ਸਤਿਗੁਰੂ ਜੀ, ਤੁਸੀਂ ਇਹ ਬਚਨ ਕਿਹਾ ਕਿ ਮਨ ਨੂੰ ਇਕਾਗਰ ਕਰੋ ਤੇ ਗੁਰੂ ਕਾ ਜਿਹੜਾ ਸ਼ਬਦ ਹੈ ਉਹ ਪਿਆਰ ਨਾਲ ਪੜ੍ਹੋ ਸੁਣੋ, ਤੇ ਜਦੋਂ ਗੁਰੂ ਕਾ ਸ਼ਬਦ ਪੜ੍ਹਨਾ ਸੁਣਨਾ ਉਦੋਂ ਤੁਹਾਡਾ ਮਨ ਇਕਾਗਰ ਹੋਣਾ ਚਾਹੀਦਾ। ਮਹਾਰਾਜ ਜੀ, ਆਪ ਜੀ ਦਾ ਇਹ ਹੁਕਮ ਹੈ ਕਿ ਆਪਣਾ ਮਨ ਇਕਾਗਰ ਕਰਕੇ ਗੁਰੂ ਕਾ ਸ਼ਬਦ ਪੜ੍ਹੋ ਤੇ ਸੁਣੋ।
ਸੁਣ ਸ਼੍ਰੀ ਮੁਖ ਤੇ ਯਤਨ ਬਤਾਇਓ, ਮਨ ਗਤ ਕੋ ਅਬ ਤੈ ਲਖ ਪਾਇਓ।
ਸੁਣ ਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਭਾਈ ਸਾਈਂ ਦਾਸ ਜੀ ਸੁਣੋ, ਤੁਹਾਨੂੰ ਆਪਣੀ ਮਨ ਦੀ ਹਾਲਤ ਦਾ ਹੁਣ ਪਤਾ ਲੱਗ ਗਿਆ ਸਾਧਨਾ ਕਰਨ ਕਰਕੇ। ਤੁਹਾਨੂੰ ਇਸ ਗੱਲ ਦਾ ਬੋਧ ਹੋ ਗਿਆ ਕਿ ਤੁਹਾਡਾ ਮਨ ਇੱਕ ਥਾਂ ਤੇ ਟਿਕਿਆ ਨਹੀਂ ਹੋਇਆ, ਤੁਹਾਡਾ ਮਨ ਇੱਕ ਥਾਂ ਤੇ ਇਕਾਗਰ ਨਹੀਂ ਹੈ। ਮਹਾਰਾਜ ਜੀ ਕਹਿੰਦੇ, ਭਾਈ ਸਾਈਂ ਦਾਸ ਜੀ, ਤੁਹਾਨੂੰ ਆਪਣੇ ਮਨ ਦੀ ਹਾਲਤ ਦਾ, ਆਪਣੇ ਮਨ ਦੀ ਗਤ ਦਾ ਪਤਾ ਲੱਗ ਚੁੱਕਾ ਹੈ।
ਟਿਕੈ ਕੇ ਨਹੀਂ ਜਾਨ ਸਭ ਲੀਨੋ, ਇਸ ਬਿਰ ਕੋ ਪੂਰਬ ਨੈ ਚੀਨੋ।
ਇਹ ਮਨ ਟਿਕਦਾ ਕਿ ਨਹੀਂ ਟਿਕਦਾ, ਇਹ ਹੁਣ ਤੁਸੀਂ ਆਪਣਾ ਸਭ ਅੰਦਰ ਦੀ ਅਵਸਥਾ ਨੂੰ ਤੁਸੀਂ ਜਾਣ ਲਿਆ ਕਿ ਇਹ ਮਨ ਟਿਕਦਾ ਹੈ ਜਾਂ ਨਹੀਂ ਟਿਕਦਾ, ਇਹਦੀ ਗੱਤ ਤੁਸੀਂ ਹੁਣ ਆਪਣੇ ਅੰਦਰ ਜਾਣ ਚੁੱਕੇ ਹੋ। ਤੇ ਇਹਦੇ ਤੋਂ ਪਹਿਲਾਂ ਤੁਸੀਂ ਇਹ ਗੱਲ ਨਹੀਂ ਸੀ ਜਾਣਦੇ, ਜਦੋਂ ਤੁਸੀਂ ਗੁਰੂ ਘਰ ਚ ਨਹੀਂ ਸੀ ਆਏ, ਬਾਣੀ ਨਹੀਂ ਸੀ ਪੜ੍ਹਦੇ, ਨਹੀਂ ਸੀ ਸੁਣਦੇ, ਉਦੋਂ ਤਾਂ ਨਹੀਂ ਸੀ ਨਾ ਪਤਾ ਤੁਹਾਨੂੰ ਹੁਣ ਹੀ ਪਤਾ ਲੱਗਾ ਕਿ ਮਨ ਟਿਕਦਾ ਨਹੀਂ ਹੈ, ਮਨ ਦੌੜਦਾ ਹੈ। ਇਸ ਤੋਂ ਪਹਿਲਾਂ ਤੁਹਾਨੂੰ ਆਪਣੇ ਮਨ ਦੀ ਹਾਲਤ ਦਾ, ਆਪਣੇ ਮਨ ਦੀ ਅਵਸਥਾ ਦਾ ਨਹੀਂ ਸੀ ਪਤਾ।
ਜਬ ਮਨ ਜਾਏ ਕਿਤੇ ਲੱਖ ਪਾਵੋ ਤਬ ਤਿਸ ਮਿੱਥਿਆ ਵਸਤ ਦਿਖਾਓ।
ਕਹਿੰਦੇ ਹੁਣ ਤੁਹਾਨੂੰ ਪਤਾ ਲੱਗਣ ਲੱਗ ਪਿਆ ਕਿ ਮਨ ਟਿਕ ਨਹੀਂ ਰਿਹਾ, ਤੇ ਜਦੋਂ ਰੋਗ ਦਾ ਪਤਾ ਲੱਗ ਜਾਏ ਨਾ, ਤੇ ਫਿਰ ਉਹਦੀ ਦਵਾਈ ਵੀ ਕੀਤੀ ਜਾ ਸਕਦੀ ਹੈ। ਜੇ ਰੋਗ ਦਾ ਹੀ ਪਤਾ ਨਾ ਹੋਵੇ ਤੇ ਫਿਰ ਉਹਦੀ ਦਵਾਈ ਨਹੀਂ ਕੀਤੀ ਜਾ ਸਕਦੀ, ਔਖ ਦੀ ਨਹੀਂ ਕੀਤੀ ਜਾ ਸਕਦੀ। ਪਤਾ ਲੱਗ ਗਿਆ ਤੁਹਾਨੂੰ ਕਿ ਮਨ ਟਿਕ ਨਹੀਂ ਰਿਹਾ, ਇਹਦਾ ਮਤਲਬ ਤੁਸੀਂ ਤਰੱਕੀ ਕੀਤੀ ਹੈ। ਘਬਰਾਓ ਨਾ, ਤੁਹਾਨੂੰ ਪਤਾ ਲੱਗਣ ਲੱਗ ਪਿਆ ਜੇ ਮਨ ਨਹੀਂ ਟਿਕ ਰਿਹਾ, ਮਨ ਇਕਾਗਰ ਨਹੀਂ ਹੋ ਰਿਹਾ, ਤੇ ਤੁਸੀਂ ਤਰੱਕੀ ਕੀਤੀ ਹੈ। ਤੁਸੀਂ ਇਸ ਗੱਲ ਨੂੰ ਜਾਣ ਲਿਆ ਹੈ ਕਿ ਮਨ ਇਕਾਗਰ ਨਹੀਂ ਹੋ ਰਿਹਾ। ਤੇ ਕਹਿੰਦੇ ਹੁਣ ਤੁਸੀਂ ਜਦੋਂ ਇਹ ਵੇਖਣਾ ਕਿ ਜਦੋਂ ਤੁਹਾਡਾ ਮਨ ਬਾਹਰ ਨੂੰ ਦੌੜੇ, ਕਿਸੇ ਵਸਤੂ ਵਾਲੇ ਪਾਸੇ ਨੂੰ ਜਾਵੇ, ਕਿਸੇ ਪਦਾਰਥ ਵਾਲੇ ਪਾਸੇ ਨੂੰ ਜਾਵੇ, ਉਸ ਵਕਤ ਤੁਸੀਂ ਆਪਣੇ ਮਨ ਨੂੰ ਇਹ ਵਿਖਾਉਣਾ ਕਿ ਇਹ ਵਸਤੂ ਮਿੱਥਿਆ ਹੈ। ਜਦੋਂ ਮਨ ਸੋਚਦਾ ਕਿਸੇ ਵਸਤੂ ਬਾਰੇ, ਕਿਸੇ ਪਦਾਰਥ ਬਾਰੇ ਸੋਚ ਕੇ ਹੀ ਮਨ ਦੌੜਦਾ ਨਾ, ਚਪਲ ਹੁੰਦਾ, ਚੰਚਲ ਹੁੰਦਾ, ਉਦੋਂ ਤੁਸੀਂ ਆਪਣੇ ਮਨ ਨੂੰ ਇਹ ਵਿਖਾਓ ਕਿ ਐ ਮਨਾ, ਜਿਹੜੀ ਵਸਤੂ ਪਿੱਛੇ ਜਿਸ ਪਦਾਰਥ ਪਿੱਛੇ ਤੂੰ ਦੌੜ ਰਿਹਾ, ਦਰਅਸਲ ਇਹ ਪਦਾਰਥ ਮਿੱਥਿਆ ਹੈ, ਇਹ ਪਦਾਰਥ ਝੂਠਾ ਹੈ, ਇਹ ਵਸਤੂਆਂ ਨਾਸ਼ਵਾਨ ਨੇ, ਇਹ ਸੰਸਾਰ ਨਾਸ਼ਵਾਨ ਹੈ। ਕਹਿੰਦੇ ਉਸ ਵਕਤ ਆਪਣੇ ਮਨ ਨੂੰ ਸੰਸਾਰ ਦੇ ਪਦਾਰਥਾਂ ਵੱਲੋਂ ਪ੍ਰਾਮ ਕਰਕੇ ਉਹਨਾਂ ਪਦਾਰਥਾਂ ਨੂੰ ਮਿੱਥਿਆ ਵਸਤੂ ਵਿਖਾਉਣੀ ਹੈ।
ਬੌਰ ਮੋਰ ਕਰ ਸ਼ਬਦ ਮਿਲਾਵੋ,
ਕਹਿੰਦੇ ਇਸ ਮਨ ਨੂੰ ਫਿਰ ਮੋੜ ਕੇ ਵਾਪਸ ਗੁਰੂ ਕੇ ਸ਼ਬਦ ਵਿੱਚ ਜੋੜਨਾ, ਵਾਪਸ ਮੋੜ ਮੋੜ ਕੇ ਗੁਰੂ ਕੇ ਸ਼ਬਦ ਵਿੱਚ ਇਸ ਮਨ ਨੂੰ ਲਾਉਣਾ ਹੈ।
ਚੱਲ ਜਾਵੇ ਫੇਰ ਟਿਕਾਵੋ,
ਇਹ ਮਨ ਫੇਰ ਦੌੜੇ ਤੇ ਕਹਿੰਦੇ ਫੇਰ ਮੋੜ ਕੇ ਸ਼ਬਦ ਚ ਲਿਆਓ। ਜੇ ਮਨ ਦੌੜਦਾ ਤੇ ਤੁਸੀਂ ਵੀ ਮਨ ਨੂੰ ਕਾਬੂ ਕਰਨ ਚ ਅਭਿਆਸ ਕਰੋ। ਮਨ ਨੇ ਆਪਣਾ ਕੰਮ ਕਰਨਾ, ਪਰ ਤੁਸੀਂ ਆਪਣਾ ਕੰਮ ਨਾਲ ਕਰੀ ਜਾਓ। ਜੇ ਇਹ ਮਨ ਫੇਰ ਦੌੜੇ ਤੇ ਫੇਰ ਮੋੜ ਕੇ ਸ਼ਬਦ ਵਿੱਚ ਲਾਓ। ਸ਼ਬਦ ਵਿੱਚ ਥੋੜੇ ਸਮੇਂ ਲਈ ਮਨ ਲੱਗਦਾ, ਫਿਰ ਦੌੜਦਾ, ਫਿਰ ਮੋੜ ਕੇ ਲੈ ਆਓ। ਕਹਿੰਦੇ ਇੱਦਾਂ ਮੋੜ ਮੋੜ ਕੇ ਆਪਣੇ ਮਨ ਨੂੰ ਗੁਰੂ ਕੇ ਸ਼ਬਦ ਵਿੱਚ ਜੋੜੋ, ਗੁਰੂ ਕੇ ਸ਼ਬਦ ਵਿੱਚ ਲਾਓ।
ਜਿਮ ਅੜੀਅਲ ਅਸ ਕੋ ਅਸਵਾਰ ਸਨੇ ਸਨੇ ਤੇ ਅਗਰ ਦਿਖਾਰ।
ਅੱਛਾ ਜੀ, ਜਿਵੇਂ ਕੋਈ ਅੜੀਅਲ ਘੋੜਾ ਹੁੰਦਾ ਨਾ, ਤੁਰੇ ਨਾ, ਅੜੀਅਲ ਘੋੜਾ, ਅਬੈੜਾ ਘੋੜਾ ਜਿਹੜਾ ਸਿੱਧਾ ਹੋ ਕੇ ਨਾ ਤੁਰੇ, ਤੇ ਉਹਦਾ ਜਿਹੜਾ ਸ਼ਾਹ ਸਵਾਰ ਹੁੰਦਾ ਨਾ ਘੋੜੇ ਨੂੰ, ਅੜੀਅਲ ਨੂੰ ਕਾਬੂ ਕਰਨ ਵਾਲਾ, ਉਹ ਘੋੜੇ ਨੂੰ ਸੱਜੇ ਖੱਬੇ ਨਹੀਂ ਵੇਖਣ ਦਿੰਦਾ, ਉਹਨੂੰ ਬਿਲਕੁਲ ਅੱਗੇ ਸਿੱਧਾ ਵੇਖਣ ਤੇ ਤੋਰ ਕੇ ਲਾਉਂਦਾ। ਹਾਲਾਂਕਿ ਘੋੜਾ ਵੇਖਣਾ ਚਾਹੁੰਦਾ ਕਦੇ ਸੱਜੇ ਕਦੇ ਖੱਬੇ, ਪਰ ਉਹਦੀ ਲਗਾਮ ਨੂੰ, ਅੜੀਅਲ ਘੋੜੇ ਦੀ ਲਗਾਮ ਨੂੰ ਜਿਹੜਾ ਸਵਾਰ ਹੈ ਉਹ ਇਸ ਤਰੀਕੇ ਨਾਲ ਕਾਬੂ ਕਰਕੇ ਰੱਖਦਾ ਕਿ ਘੋੜੇ ਨੂੰ ਸਿੱਧਾ ਰਸਤਾ ਵਿਖਾਉਂਦਾ, ਉਹਨੂੰ ਸੱਜੇ ਖੱਬੇ ਨਹੀਂ ਵੇਖਣ ਦਿੰਦਾ।
ਮੋੜ ਬਹੁਰ ਬਾਗਨ ਕੋ ਫੇਰੈ ਫੇਰ ਫੇਰ ਨਿਜ ਮਰਜ਼ੀ ਪ੍ਰੇਰੈ।
ਅੜੀਅਲ ਘੋੜਾ ਉਹ ਅਬੈੜਾ ਹੋ ਕੇ ਹਾਲਾਂਕਿ ਸੱਜੇ ਖੱਬੇ ਦੌੜਨ ਦਾ ਯਤਨ ਕਰਦਾ, ਪਰ ਜਿਹੜਾ ਸਵਾਰ ਹੈ ਨਾ, ਚੰਗਾ ਸਵਾਰ, ਉਹ ਕੀ ਕਰਦਾ, ਉਸ ਘੋੜੇ ਦੀਆਂ ਵਾਗਾਂ ਫੜ ਕੇ ਉਹਨੂੰ ਸਿੱਧਾ ਕਰਕੇ ਟੋਰਦਾ, ਬਾਰ ਬਾਰ ਸਿੱਧਾ ਕਰਕੇ ਪ੍ਰੇਰ ਕੇ ਟੋਰਦਾ, ਆਖਿਰਕਾਰ ਉਸ ਘੋੜੇ ਨੂੰ ਸਵਾਰ ਕੇ ਝੁਕਣਾ ਪੈ ਜਾਂਦਾ। ਉਹ ਘੋੜਾ ਜਿਹੜਾ ਫਿਰ ਸਵਾਰ ਦਾ ਕਿਹਾ ਮੰਨਣ ਲੱਗ ਪੈਂਦਾ ਹੈ, ਤੇ ਫਿਰ ਉਹ ਸਵਾਰ ਉਸ ਘੋੜੇ ਨੂੰ ਆਪਣੀ ਮਰਜ਼ੀ ਮੁਤਾਬਕ ਪ੍ਰੇਰ ਕੇ ਸਿੱਧਾ ਕਰਕੇ ਟੋਰਦਾ ਹੈ।
ਕਰੈ ਸੁਧਾਰਨ ਹਿਤ ਕੋ ਦੇ ਹੈ ਅਰੇ ਜੇ ਤ੍ਰਾਸ ਤਾਈ ਉਪਜੈ।
ਕਹਿੰਦੇ ਜੇ ਘੋੜਾ ਫੇਰ ਵੀ ਅੜੀ ਕਰੇ ਤੇ ਜਿਹੜਾ ਸਵਾਰ ਹੈ ਉਹਨੂੰ ਚਾਬਕ ਦਾ ਡਰ ਦਿੰਦਾ ਹੈ, ਉਹਨੂੰ ਚਾਬਕ ਵਿਖਾਉਂਦਾ ਹੈ, ਤੇ ਘੋੜੇ ਨੂੰ ਭੈ ਪੀਤ ਕਰਕੇ ਡਰਾ ਕੇ ਡਰਾਵਾ ਪਾ ਕੇ ਘੋੜੇ ਨੂੰ ਤੋਰਦਾ ਹੈ। ਚਾਹੇ ਤਾਂ ਪ੍ਰੇਮ ਕੇ ਚਾਬਕ ਮਾਰਾ। ਕਹਿੰਦੇ ਜਦੋਂ ਮਨ ਰੂਪੀ ਘੋੜਾ ਵੀ ਕਾਬੂ ਵਿੱਚ ਨਾ ਆਵੇ ਤੇ ਇਹਨੂੰ ਪ੍ਰੇਮ ਦਾ ਡਰ ਵਿਖਾਉਣਾ, ਪ੍ਰੇਮ ਦਾ ਚਾਬਕ ਵਿਖਾਉਣਾ, ਫਿਰ ਇਹ ਸਿੱਧਾ ਹੋ ਕੇ ਤੁਰੇਗਾ। ਕਹਿੰਦੇ ਜਿਵੇਂ ਘੋੜਾ ਅੜੀਅਲ ਹੋਵੇ ਤੇ ਸਿੱਧਾ ਨਾ ਤੁਰੇ, ਤੇ ਜਿਹੜਾ ਉਹਦਾ ਸਵਾਰ ਹੈ ਫਿਰ ਉਹਨੂੰ ਡਰ ਵਿਖਾਉਂਦਾ, ਉਹਨੂੰ ਚਾਬਕ ਦਾ ਡਰ ਵਿਖਾ ਕੇ ਤੋਰਦਾ ਹੈ।
ਇਸ ਵਿਧ ਫੇਰ ਫੇਰ ਮਨ ਜੋੜੋ ਸ਼ੁੱਧ ਹੋਏ ਲੈ ਸਵਾਦ ਨਾ ਮੋਰੋ।
ਮਹਾਰਾਜ ਜੀ ਕਹਿੰਦੇ ਭਾਈ ਸਾਈਂ ਦਾਸ ਜੀ, ਇਸ ਤਰੀਕੇ ਨਾਲ ਆਪਣੇ ਮਨ ਨੂੰ ਫੇਰ ਫੇਰ ਕੇ ਮੋੜ ਮੋੜ ਕੇ ਗੁਰੂ ਕੇ ਸ਼ਬਦ ਵਿੱਚ ਜੋੜੋ, ਫਿਰ ਇੱਕ ਦਿਨ ਐਸਾ ਆਵੇਗਾ ਕਿ ਗੁਰੂ ਕੇ ਸ਼ਬਦ ਵਿੱਚੋਂ ਇਸ ਮਨ ਨੂੰ ਸਵਾਦ ਆਉਣ ਲੱਗ ਪਏਗਾ। ਤੇ ਜਦੋਂ ਗੁਰੂ ਦੇ ਸ਼ਬਦ ਦਾ ਸਵਾਦ ਆਉਣ ਲੱਗ ਪਏਗਾ ਨਾ ਮਨ ਨੂੰ, ਫਿਰ ਇਹ ਮਨ ਫਿਰਨ ਨਹੀਂ ਲੱਗਾ, ਫਿਰ ਮਨ ਗੁਰੂ ਦਾ ਸ਼ਬਦ ਛੱਡ ਕੇ ਦੌੜਨ ਨਹੀਂ ਲੱਗਾ, ਜਦੋਂ ਇਹਨੂੰ ਸ਼ਬਦ ਦਾ ਰਸ ਆਉਣ ਲੱਗ ਪਿਆ, ਜਦੋਂ ਸ਼ਬਦ ਵਿੱਚੋਂ ਰਸ ਦੀ ਪ੍ਰਾਪਤੀ ਹੋਣ ਲੱਗ ਪਈ। ਖਾਲਸਾ ਜੀ, ਗੁਰਮੁਖ ਗੁਰਸਿੱਖ ਗੁਰੂ ਕੇ ਸ਼ਬਦ ਵਿੱਚੋਂ ਰਸਕ ਰਸਕ ਠਾਕੁਰ ਗੁਣ ਗਾਵੇ, ਰਸ ਲੈ ਕੇ ਗੁਰਬਾਣੀ ਪੜ੍ਹਦੇ, ਰਸ ਲੈ ਕੇ ਉਹ ਖਾਨਾ ਪੂਰਤੀ ਨਹੀਂ ਕਰਦੇ। ਜਿਹੜੇ ਗੁਰਸਿੱਖ ਨੇ ਉਹ ਗੁਰਬਾਣੀ ਦੀ ਇੱਕ ਇੱਕ ਪੰਗਤੀ ਨੂੰ ਰਸ ਲੈ ਕੇ ਪੜ੍ਹਦੇ, ਇੱਕ ਇੱਕ ਪੰਗਤੀ ਨੂੰ ਗਾ ਗਾ ਕੇ, ਰੀਝ ਰੀਝ ਕੇ ਗਾ ਗਾ ਕੇ ਉਸ ਪੰਗਤੀ ਦਾ ਰਸ ਲੈਂਦੇ ਨੇ, ਤੇ ਗੁਰਬਾਣੀ ਦੀ ਪੰਗਤੀ ਦੇ ਇੱਕ ਇੱਕ ਅੱਖਰ ਵਿੱਚ ਗੁਰੂ ਖਾਲਸਾ ਜੀ ਬੜਾ ਗੋਝ ਰਸ ਛੁਪਿਆ ਹੋਇਆ ਹੈ। ਇਸ ਤਰ੍ਹਾਂ ਕਹਿ ਲਈਏ ਇੱਕ ਇੱਕ ਪੰਗਤੀ ਅੰਮ੍ਰਿਤ ਦੇ ਝਰਨੇ ਨੇ, ਪਰ ਜਿਵੇਂ ਜਿਵੇਂ ਕੋਈ ਅਭਿਆਸ ਕਰਕੇ ਗੁਰਬਾਣੀ ਦੀ ਕਬਾਈ ਕਰਦਾ ਹੈ, ਉਹਨੂੰ ਤਿਵੇਂ ਤਿਵੇਂ ਗੁਰਬਾਣੀ ਚੋਂ ਰਸ ਆਉਣ ਲੱਗਦਾ ਹੈ। ਬੜੇ ਗੁਰਮੁਖ ਗੁਰਸਿੱਖ ਨੇ ਜਿਹੜੇ 16-16 ਘੰਟੇ ਲਗਾਤਾਰ ਬਾਣੀ ਪੜ੍ਹੀ ਜਾਂਦੇ, 16-16 ਘੰਟੇ, ਅਸੀਂ 1 ਘੰਟਾ 2 ਘੰਟੇ ਬਾਣੀ ਪੜ੍ਹ ਕੇ ਥੱਕ ਜਾਂਦੇ ਹਾਂ, ਪਰ ਬੜੇ ਗੁਰਸਿੱਖ ਐਸੇ ਵੀ ਵੇਖੇ ਨੇ ਜਿਹੜੇ 24-24 ਘੰਟੇ ਇੱਕੋ ਚੌਂਕੜੇ ਤੇ ਬੈਠੇ ਗੁਰਬਾਣੀ ਪੜ੍ਹੀ ਜਾਂਦੇ ਨੇ। ਐਸੇ ਵੀ ਮੈਂ ਦਾਸ ਨੇ ਕੁਝ 2-4 ਗੁਰਸਿੱਖਾਂ ਦੇ ਦਰਸ਼ਨ ਕੀਤੇ ਨੇ ਕਿ ਇੱਕੋ ਚੌਂਕੜੇ ਤੇ ਬੈਠਿਆਂ 48-48 ਘੰਟੇ ਗੁਰਬਾਣੀ ਦਾ ਜਾਪ ਕੀਤਾ, ਉਹਨਾਂ ਨੂੰ ਗੁਰਬਾਣੀ ਚੋਂ ਰਸ ਆਉਂਦਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਅਖੰਡ ਕੀਰਤਨੀ ਜਥੇ ਦੇ ਬਾਨੀ, 42-42 ਘੰਟੇ, 36 ਘੰਟੇ ਤੇ ਸੁਭਾਵਕ ਇੱਕੋ ਚੌਂਕੜੇ ਤੇ ਬੈਠੇ ਕੀਰਤਨ ਕਰਿਆ ਕਰਦੇ ਸਨ। 36-36 ਘੰਟੇ, 42-42 ਘੰਟੇ ਗੁਰਬਾਣੀ ਦਾ ਕੀਰਤਨ ਹੀ ਕਰੀ ਜਾਂਦੇ ਸਨ। ਕਿਉਂ? ਗੁਰਬਾਣੀ ਚ ਰਸ ਲੈਂਦੇ ਸਨ। ਮਹਾਰਾਜ ਜੀ ਕਹਿੰਦੇ ਭਾਈ ਸਾਈ ਦਾਸ, ਜਦੋਂ ਬਾਰ ਬਾਰ ਮੋੜ ਮੋੜ ਕੇ ਇਸ ਮਨ ਨੂੰ ਸ਼ਬਦ ਵਿੱਚ ਜੋੜੋਗੇ ਤੇ ਇੱਕ ਦਿਨ ਐਸਾ ਆਵੇਗਾ ਕਿ ਤੁਹਾਡੇ ਮਨ ਨੂੰ ਗੁਰੂ ਕੇ ਸ਼ਬਦ ਚੋਂ ਰਸ ਆਉਣ ਲੱਗ ਪਵੇਗਾ, ਸਵਾਦ ਆਉਣ ਲੱਗ ਪਵੇਗਾ, ਔਰ ਤੁਹਾਡਾ ਮਨ ਸ਼ੁੱਧ ਹੋ ਜਾਏਗਾ, ਔਰ ਇਸ ਸ਼ਬਦ ਵਿੱਚੋਂ ਮਨ ਉਪਰਾਮ ਨਹੀਂ ਹੋਵੇਗਾ।
ਸੁਣ ਗੁਰ ਤੇ ਕੀ ਨਸ ਬਿਦ ਤੈਸੇ, ਸਨੇ ਸਨੇ ਮਨ ਬਸ ਹੋਏ ਜੈਸੇ।
ਸਤਿਗੁਰਾਂ ਦੇ ਬਚਨ ਸੁਣ ਕੇ ਭਾਈ ਸਾਈ ਦਾਸ ਜੀ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਮਹਾਰਾਜ ਜੀ ਨੇ ਹੁਕਮ ਕੀਤਾ। ਸਨੇ ਸਨੇ, ਸਹਿਜੇ ਸਹਿਜੇ ਭਾਈ ਸਾਹਿਬ ਭਾਈ ਸਾਈ ਦਾਸ ਜੀ ਦਾ ਮਨ ਉਹਨਾਂ ਦੇ ਵਸ ਆਉਣ ਲੱਗ ਪਿਆ। ਜਦੋਂ ਅਭਿਆਸ ਕਰਨ ਲੱਗੇ, ਬਾਰ ਬਾਰ ਮਨ ਨੂੰ ਸ਼ਬਦ ਵਿੱਚ ਜੋੜਦੇ ਨੇ। ਖਾਲਸਾ ਜੀ, ਕਥਾ ਕੀਰਤਨ ਸੁਣਦਿਆਂ ਵੀ ਸਾਡਾ ਮਨ ਕਿਹੜਾ ਰੁਕਦਾ ਹੈ? ਪਰ ਜੇ ਦੌੜੇ ਤੇ ਤੁਸੀਂ ਇਹਦੇ ਪਿੱਛੇ ਨਹੀਂ ਦੌੜਨਾ, ਸਗੋਂ ਇਹਨੂੰ ਮੋੜ ਮੋੜ ਕੇ ਲਾਉਣਾ, ਸ਼ਬਦ ਵਿੱਚ ਮੋੜ ਮੋੜ ਕੇ, ਕਥਾ ਵਿੱਚ ਲਾਉਣਾ, ਮੋੜ ਮੋੜ ਕੇ ਕੀਰਤਨ ਵਿੱਚ ਲਾਉਣਾ। ਤੇ ਕਹਿੰਦੇ ਜਦੋਂ ਬਾਰ ਬਾਰ ਮੋੜ ਮੋੜ ਕੇ ਲਾਓਗੇ, ਇੱਕ ਦਿਨ ਮਨ ਥੱਕ ਜਾਏਗਾ ਤੇ ਕਾਗਰ ਹੋ ਜਾਏਗਾ। ਇਸ ਕਰਕੇ ਕਹਿੰਦੇ ਭਾਈ ਸਾਈ ਦਾਸ ਜੀ ਅਭਿਆਸ ਕਰਨ ਲੱਗੇ, ਸਨੇ ਸਨੇ ਸਹਿਜੇ ਸਹਿਜੇ ਗੁਰੂ ਕੇ ਸ਼ਬਦ ਦੀ ਕਮਾਈ ਕਰਦਿਆਂ, ਗੁਰੂ ਕੇ ਸ਼ਬਦ ਦਾ ਅਭਿਆਸ ਕਰਦਿਆਂ ਇਹਨਾਂ ਦਾ ਮਨ ਇਕਾਗਰ ਹੋਣ ਲੱਗਾ।
ਆਪਾ ਨੈ ਜਨਾਏ ਗੁਰ ਆਗੇ, ਨਿਸ਼ਚਿਨ ਰੇ ਸੇਵ ਮੈਂ ਲਾਗੇ।
ਭਾਈ ਸਾਈ ਦਾਸ ਜੀ ਇਸ ਤਰ੍ਹਾਂ ਰਾਤ ਦਿਨ ਗੁਰੂ ਸਾਹਿਬ ਦੀ ਸੇਵਾ ਚ ਲੁਗੇ ਰਹਿੰਦੇ ਨੇ, ਜੁੜੇ ਰਹਿੰਦੇ ਨੇ, ਕਿ ਭਾਈ ਸਾਈ ਦਾਸ ਜੀ ਆਪਣਾ ਆਪਾ ਨਹੀਂ ਜਣਾਉਂਦੇ। ਸੇਵਾ ਦਾ ਮਤਲਬ ਇਹ ਹੈ ਕਿ ਆਪਾ ਗਵਾ ਕੇ ਆਪਣੀ ਮੈਂ ਤੇ ਖੁਦੀ ਨੂੰ ਮਿਟਾ ਕੇ ਸੇਵਾ ਕਰਨੀ, ਆਪਣੇ ਆਪੇ ਦਾ ਤਿਆਗ ਕਰਕੇ ਭਾਈ ਸਾਈ ਦਾਸ ਜੀ ਰਾਤ ਦਿਨ ਗੁਰੂ ਕੀ ਸੇਵਾ ਵਿੱਚ ਲੱਗੇ ਰਹਿੰਦੇ ਹਨ।
ਇਮ ਸ਼੍ਰੀ ਗੁਰੇ ਅੰਮ੍ਰਿਤ ਸਰ ਮਾਈ, ਸਿੱਖਣ ਕੋ ਉਪਦੇਸ਼ ਕਰਾਈ।
ਇਸ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਗੁਰੂ ਕੇ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ। ਬਹੁਤ ਸਾਰੇ ਗੁਰਸਿੱਖਾਂ ਨੂੰ ਮਹਾਰਾਜ ਜੀ ਨੇ ਉਪਦੇਸ਼ ਦੇ ਕੇ ਉਹਨਾਂ ਨੂੰ ਮੁਕਤ ਕੀਤਾ ਹੈ, ਭਵ ਸਾਗਰ ਤੋਂ ਪਾਰ ਉਤਾਰਿਆ ਹੈ।
ਜੋ ਪਈ ਗੋਇੰਦਵਾਲ ਜਾਨ ਕੋ ਚਾ, ਸੰਤਤ ਗੁਰੂ ਅਮਰ ਕੇ ਪਾਰ।
ਕੁਝ ਸਮਾਂ ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਚ ਸਤਿਗੁਰਾਂ ਨੇ ਬਤੀਤ ਕੀਤਾ ਤੇ ਇੱਕ ਦਿਨ ਬੈਠਿਆਂ ਸਤਿਗੁਰਾਂ ਦੇ ਮਨ ਚ ਫੁਰਨਾ ਆਇਆ ਕਿ ਅਸੀਂ ਸ੍ਰੀ ਗੋਇੰਦਵਾਲ ਸਾਹਿਬ ਦੀ ਯਾਤਰਾ ਕਰੀਏ। ਸਤਿਗੁਰਾਂ ਦਾ ਬਚਪਨ, ਗੁਰਦੇਵ ਦਾ ਪ੍ਰਕਾਸ਼, ਗੋਇੰਦਵਾਲ ਸਾਹਿਬ ਹੋਇਆ ਤੇ ਬਚਪਨ ਵੀ ਉੱਥੇ ਬੀਤਿਆ। ਸਤਿਗੁਰਾਂ ਦਾ ਨਾਨਕਾ ਪਰਿਵਾਰ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਮਨ ਚ ਸੰਕਲਪ ਹੋਇਆ ਕਿ ਗੋਇੰਦਵਾਲ ਸਾਹਿਬ ਜੀ ਦੇ ਦਰਸ਼ਨ ਕਰਕੇ ਆਈਏ, और गुरु अमरदास साहब जी दी संतान बाबा मोहन जी, बाबा मोहरी जी, होर बड़े बड़े गुरु सिख, बाबा आनंद जी, बाबा संस राम जी और बाबा आनंद जी, बाबा सुंदर जी, जेडे सतगुरु गुरु अमरदास साहब जी दे पुत्र पोतरे पड़पोतरे ने, गुरु अर्जन साहब सच्चे पातशाह जी महाराज, गुरु अमरदास साहब जी दे जितनी अंश वंश है उन्हां सारयां नूं मिलना चाहुंदे हन।
कर त्यारी सिख संग विशाल, जिन मैं ब्रह्म ज्ञानी मुख जाल।
सतगुरु गुरु अर्जन साहब जी ने तैयारी की गोविंदवाल साहब जान दी, सतगुरां दे नाल बहुत सारे सिख भी कठे हुए, इन्हां बहुत सारे गुरसिखां विचों ब्रह्म ज्ञानियां दा समूह सी। गुरु साहब गुरु अर्जन साहब दे नाल जिहड़े बहुत सारे सिख चले ने गोविंदवाल साहब खालसा जी, उन्हां विचों बहुते ब्रह्म ज्ञान नूं प्राप्त हो चुके ने, बहुत सारे गुरसिखां दे हिरदयां च ब्रह्म ज्ञान प्राप्त हो चुका है।
बिरद ते आद सेव गुर पीने, गमन हेत सबियन मन कीने।
ब्रह्म ज्ञानियां सिखां विचों सब तो मूहरेली कतार दे विच खड़े ने ब्रह्म ज्ञानी बाबा बुढ़ा साहब जी। बाबा बुढ़ा साहब जी दे समेत होर भी बहुत सारे गुरसिख ब्रह्म ज्ञानी आत्म ज्ञानी महाराज जी दे नाल चलन वास्ते तैयार होए हन।
श्री अर्जन गुर गुणन उदार, नित प्रत चाहत पर उपकार।
गुरु अर्जन साहब पंजवे पातशाह जी महाराज जो गुणा दा अथा समुन्द्र ने, जिन्हां च सारे गुण वसदे ने, सारे गुण रमे हुए ने, पर मेरे सतगुरु सच्चे पातशाह जी नेता प्रति पारुपकार चाहुंदे ने, पारुपकार ही चितवदे रहिंदे ने मेरे सतगुरां दे हिरदे विच, हर वेले पारुपकार करन दी बिरती बनी रहिंदी है।
इम सूरज कर महा प्रकाश, सकल जगत को दे सुखरा।
खालसा जी जिवें सूरज दा सुभा है ना, उन्हें सदा प्रकाश ही प्रकाश करना है। सूरज ने सूरज दी ये बिरती है, सूरज दा ये सुभाव है कि उन्हें सदा प्रकाश ही करना, जदों भी उन्हें उगना है, जदों भी पैदा होना है, सूरज ने प्रकाश करना है, सारे जगत नूं वेखण वास्ते उन्हें चानना वंडना है, सब नूं सुख देना है।
निंदक दुष्ट अलूक न जाने, अंध बने निज बुरा सुठाने।
पर खालसा जी सूरज दे प्रकाश नूं वेख के जिथे सारा जगत सुखी हुंदा है, उथे उस सूरज वास्ते जिहड़े उल्लू ने, जेडे निंदक दुष्ट ने, ओ सूरज दे उस प्रकाश नूं नहीं जानदे। अंध बना निज बुरा सुठाना, क्योंकि जेडे उल्लू आदक ने जदों सूरज चढ़दा ओह अन्ने हो जांदे, ते अन्ने हो के ओह सगों अपना बुरा ही करदे ने। इसे तरह गुरु अर्जन साहब तां सदा परोपकार ही करदे ने सूरज दे प्रकाश वांगर, पर गुरु साहब दे नाल निंदा करन वाले दोखी भी हैं जेडे उल्लूआं दे समान ने, ਉਹ ਅੰਨੇ ਹੋ ਕੇ ਸਗੋਂ ਆਪਣਾ ਬੁਰਾ ਹੀ ਕਰਦੇ ਹਨ।
ਜਦ ਖਾਸੇ ਪਰ ਸਤਿਗੁਰ ਚੱਲੇ, ਮਾਤਾ ਜੀ ਕਰ ਬੰਧਨ ਮਿਲੇ।
ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਖਾਸੇ ਤੇ ਪਾਲਕੀ ਤੇ ਸਵਾਰ ਹੋ ਕੇ ਚੱਲੇ ਨੇ, ਤੇ ਜਦੋਂ ਮੇਰੇ ਸਾਹਿਬ ਜੀ ਪਾਲਕੀ ਤੇ ਸਵਾਰ ਹੋ ਕੇ ਚੱਲੇ, ਤੇ ਮਾਤਾ ਗੰਗਾ ਜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆ ਕੇ ਮਿਲੇ ਹਨ।
ਰਹੋ ਸਦਨ ਦੇ ਧੀਰਜ ਤੁਰੇ, ਸਨੇ ਸਨੇ ਮਗ ਚਲਬੋ ਕਰੇ।
ਗੁਰੂ ਅਰਜਨ ਸਾਹਿਬ ਜੀ ਨੇ ਚੱਲਣ ਸਮੇਂ ਮਾਤਾ ਗੰਗਾ ਜੀ ਨੂੰ ਧੀਰਜ ਦਿੱਤਾ ਕਿ ਗੰਗਾ ਜੀ ਹੌਸਲਾ ਰੱਖੋ, ਤੁਸੀਂ ਇੱਥੇ ਹੀ ਰਹੋ, ਤੇ ਅਸੀਂ ਕੁਝ ਸਮੇਂ ਬਾਅਦ ਗੋਇੰਦਵਾਲ ਸਾਹਿਬ ਤੋਂ ਵਾਪਸ ਮੁੜਾਂਗੇ, ਉੱਥੇ ਕੁਝ ਕਾਰਜ ਕਰਨੇ ਨੇ ਰਸਤੇ ਵਿੱਚ, ਉਹ ਕਾਰਜ ਕਰਕੇ ਅਸੀਂ ਆਵਾਂਗੇ। ਮਾਤਾ ਗੰਗਾ ਜੀ ਨੂੰ ਧੀਰਜ ਦੇ ਕੇ ਆਪ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਗੋਇੰਦਵਾਲ ਸਾਹਿਬ ਨੂੰ ਚੱਲ ਪਏ ਨੇ।
ਕਿਤਕ ਕੋਸ ਗਮਨੇ ਥਿਤ ਹੋਏ, ਉਤਰੇ ਸੁੰਦਰ ਥਲ ਕੋ ਜੋਏ।
ਕੋਹ ਦਾ ਪੈਂਡਾ ਤੈਅ ਕੀਤਾ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ, ਤੇ ਰਸਤੇ ਵਿੱਚ ਇੱਕ ਰਮਣੀਕ ਥਾਂ ਵੇਖੀ ਸਤਿਗੁਰਾਂ ਨੇ, ਬੜਾ ਭਲਾ ਸਥਾਨ ਵੇਖਿਆ, ਜਾਂ ਇਸ ਤਰ੍ਹਾਂ ਕਹਿ ਲਈਏ ਇਹ ਸਥਾਨ, ਇਹ ਧਰਤੀ ਪੁਕਾਰ ਕਰ ਰਹੀ ਸੀ ਕਿ ਹੇ ਜਗਤਨਾਥ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਕੇ ਮੇਰੇ ਤੇ ਚਰਨ ਪਾ ਕੇ ਮੈਨੂੰ ਪਵਿੱਤਰ ਕਰੋ। ਇੱਥੇ ਵੀ ਇੱਕ ਤੀਰਥ ਸੀ ਜਿਹੜਾ ਗੁਰੂ ਸਾਹਿਬ ਨੂੰ ਪੁਕਾਰ ਕਰਕੇ ਬੁਲਾ ਰਿਹਾ ਸੀ, ਮਹਾਰਾਜ ਮੈਨੂੰ ਪ੍ਰਗਟ ਕਰੋ। ਧੰਨ ਗੁਰੂ ਅਰਜਨ ਸਾਹਿਬ ਜੀ ਇਸ ਸਥਾਨ ਤੇ ਆਏ ਨੇ, ਬੜਾ ਰਮਣੀਕ ਥਾਂ ਹੈ, ਬੜੀ ਸੋਹਣੀ ਥਾਂ ਹੈ।
ਜਹਾਂ ਤਰਨ ਤਾਰਨ ਇਸ ਥਾਨ ਤੀਰਥ ਦੇਖਿਓ ਲਾਏ ਧਿਆਨ।
ਇੱਥੇ ਆ ਕੇ ਟਿਕੇ ਨੇ ਸਤਿਗੁਰੂ, ਜਿੱਥੇ ਅੱਜ ਕੱਲ ਸਤਿਗੁਰਾਂ ਦਾ ਪਵਿੱਤਰ ਸਰੋਵਰ ਹੈ ਗੁਰਦੁਆਰਾ ਸ੍ਰੀ ਤਰਨ ਤਾਰਨ ਸਾਹਿਬ। ਤਰਨ ਤਾਰਨ ਸਾਹਿਬ ਦੇ ਅੰਦਰ ਪੂਰਬੀ ਬਾਹੀ ਤੇ ਸਤਿਗੁਰਾਂ ਦਾ ਪਾਵਨ ਦਰਬਾਰ ਹੈ। ਤਰਨ ਤਾਰਨ ਸਾਹਿਬ ਵਾਲਾ ਜਿਹੜਾ ਸਰੋਵਰ ਹੈ ਉਹ ਜਗ੍ਹਾ ਤੇ ਸਤਿਗੁਰੂ ਜੀ ਆਏ ਤੇ ਮਾਨੋ ਉਹ ਤੀਰਥ ਗੁਰੂ ਸਾਹਿਬ ਜੀ ਨੂੰ ਬੇਨਤੀ ਕਰ ਰਿਹਾ ਕਿ ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਪ੍ਰਗਟ ਕਰੋ। ਮਹਾਰਾਜ ਜੀ ਨੇ ਧਿਆਨ ਲਾ ਕੇ ਵੇਖਿਆ ਗੁਰੂ ਅਰਜਨ ਸਾਹਿਬ ਨੇ ਕਿ ਇਸ ਜਗ੍ਹਾ ਤੇ ਬੜਾ ਉੱਤਮ ਤੇ ਪਵਿੱਤਰ ਤੀਰਥ ਲੱਗਣ ਵਾਲਾ ਹੈ।
ਨਰ ਨਾਰੀ ਇਸ਼ਨਾਨ ਤੇ ਪਾਵਨ,
ਐਸਾ ਪਵਿੱਤਰ ਤੀਰਥ ਇਸ ਜਗ੍ਹਾ ਤੇ ਲੱਗੇਗਾ ਜਿੱਥੇ ਬਹੁਤ ਸਾਰੇ ਨਰ ਨਾਰੀਆਂ ਇਸ਼ਨਾਨ ਕਰਕੇ ਪਵਿੱਤਰ ਹੋਣਗੇ।
ਸ਼ਰਧਾ ਕਰੇ ਕਾਮਨਾ ਪਾਵਨ,
ਔਰ ਜਿਹੜਾ ਇੱਥੇ ਆ ਕੇ ਮਨ ਚ ਸ਼ਰਧਾ ਧਾਰਨ ਕਰਕੇ ਇਸ ਸਥਾਨ ਦੀ ਯਾਤਰਾ ਕਰੇਗਾ, ਸਰੋਵਰ ਚ ਇਸ਼ਨਾਨ ਕਰੇਗਾ, ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ।
ਮਾਰਗ ਚਲੈ ਭਾਵ ਤੇ ਪਾਵਨ, ਮਿਟੈ ਰੋਗ ਗਨ ਆਨੰਦ ਪਾਵਨ।
ਔਰ ਇਹ ਐਸਾ ਪਵਿੱਤਰ ਸਥਾਨ ਤੀਰਥ ਪ੍ਰਗਟ ਹੋਵੇਗਾ ਕਿ ਜਿਹੜਾ ਇਸ ਤੀਰਥ ਦੇ ਰਸਤੇ ਤੇ ਚੱਲ ਕੇ ਆਵੇਗਾ ਤੇ ਰਸਤੇ ਵਿੱਚ ਚੱਲਣ ਵਾਲਿਆਂ ਦੇ ਚਰਨ ਵੀ ਪਵਿੱਤਰ ਹੋ ਜਾਣਗੇ, ਉਹਨਾਂ ਦਾ ਸਰੀਰ ਵੀ ਪਵਿੱਤਰ ਤੇ ਪਾਵਨ ਹੋ ਜਾਏਗਾ ਤੇ ਫਿਰ ਮਿਟੈ ਰੋਗ ਗਨ ਆਨੰਦ ਪਾਵਨ। ਇਹ ਸਰੋਵਰ ਐਸਾ ਸਰੋਵਰ ਹੈ ਕਿ ਇੱਥੇ ਇਸ਼ਨਾਨ ਕਰਕੇ ਸਰੀਰਾਂ ਦੇ ਰੋਗ ਕੱਟੇ ਜਾਣਗੇ। ਖਾਲਸਾ ਜੀ, ਬਹੁਤ ਸਾਰੇ ਕੋਹੜੀ ਸਨ ਇਸ ਇਲਾਕੇ ਚ, ਉਹਨਾਂ ਕੋਹੜੀਆਂ ਦਾ ਕੋਹੜ ਕੱਟਣ ਵਾਸਤੇ, ਰੋਗੀਆਂ ਦਾ ਰੋਗ ਕੱਟਣ ਵਾਸਤੇ ਸਤਿਗੁਰਾਂ ਨੇ ਸ੍ਰੀ ਤਰਨ ਤਾਰਨ ਸਾਹਿਬ ਸਰੋਵਰ ਦੀ ਸਥਾਪਨਾ ਕੀਤੀ ਹੈ। ਮਹਾਰਾਜ ਜੀ ਵਿਚਾਰ ਕਰ ਰਹੇ ਨੇ ਹਾਲੇ ਕਿ ਇੱਥੇ ਬਹੁਤ ਸਾਰੇ ਰੋਗੀਆਂ ਦੇ ਰੋਗ ਕੱਟੇ ਜਾਣਗੇ।
ਇੱਕ ਤੋਂ ਪਲਾ ਸੂਰ ਤੈ ਗ੍ਰਾਮ ਖਾਨ ਵਾਲ ਦੂਸਰ ਕੋ ਨਾਮ।
ਖਾਲਸਾ ਜੀ, ਤਰਨ ਤਾਰਨ ਸਾਹਿਬ ਸਰੋਵਰ ਦੀ ਜਿਹੜੀ ਜਗ੍ਹਾ ਹੈ ਇਹਦੇ ਨੇੜੇ ਦੋ ਪਿੰਡ ਸੀ, ਇੱਕ ਪਿੰਡ ਦਾ ਨਾਂ ਸੀ ਪਲਾਸੂਰ ਤੇ ਦੂਸਰੇ ਪਿੰਡ ਦਾ ਨਾਂ ਸੀ ਖਾਨਪੁਰ, ਖਾਨਵਾਲ ਵੀ ਕਹਿ ਦਿੰਦੇ ਨੇ। ਕਹਿੰਦੇ ਖਾਨਵਾਲ ਤੇ ਪਲਾਸੂਰ ਦੋ ਪਿੰਡ ਸਨ ਇੱਥੇ ਨੇੜੇ ਨੇੜੇ।
ਇਨਤੇ ਆਦਿਕ ਗ੍ਰਾਮ ਜੇ ਔਰ ਲੜਤ ਪਰਸ ਪਰ ਰਹਿ ਤਿਸ ਠੋਰ।
ਇਹਦੇ ਤੋਂ ਇਲਾਵਾ ਇਹ ਜਿਹੜੇ ਦੋ ਪਿੰਡ ਸਨ, ਇਹ ਜਗ੍ਹਾ ਸੀ ਜਿਹੜੀ ਤਰਨ ਤਾਰਨ ਸਾਹਿਬ ਵਾਲੀ, ਇਹ ਜਗ੍ਹਾ ਵਾਸਤੇ ਲੜਦੇ ਰਹਿੰਦੇ ਸੀ। ਪਲਾਸੂਰ ਵਾਲੇ ਕਹਿੰਦੇ ਸੀ ਇਹ ਜਗ੍ਹਾ ਸਾਡੀ ਹੈ ਤੇ ਜਿਹੜੇ ਖਾਨਵਾਲ ਪਿੰਡ ਦੇ ਲੋਕ ਸੀ ਉਹ ਕਹਿੰਦੇ ਸੀ ਜਗ੍ਹਾ ਸਾਡੀ। ਹੁਣ ਜਦੋਂ ਆਪਸ ਵਿੱਚ ਉਹਨਾਂ ਦੀ ਵਿਵਾਦ ਚੱਲਦਾ ਝਗੜਾ ਚੱਲਦਾ ਸੀ, ਦੋਹਾਂ ਪਿੰਡਾਂ ਦੀ ਬਹੁਤ ਵੱਡੀ ਭਾਰੀ ਲੜਾਈ ਇਸ ਜਗ੍ਹਾ ਵਾਸਤੇ ਹੁੰਦੀ ਰਹਿੰਦੀ ਸੀ।
ਬਹੁ ਨਰ ਮਰੈ ਪਰੈ ਸੰਗਰਾਮ ਕਰਤੇ ਦੁਆਕ ਜਾਏ ਜਮ ਧਾਮ।
ਬੜੇ ਲੋਕ ਇੱਥੇ ਲੜ ਲੜ ਕੇ ਮਰ ਚੁੱਕੇ ਸੀ, ਬੜੇ ਦੋਹਾਂ ਪਿੰਡਾਂ ਦੇ ਕਈ ਬੰਦੇ ਇਸ ਜਗ੍ਹਾ ਵਾਸਤੇ ਲੜ ਲੜ ਕੇ ਮਰ ਚੁੱਕੇ ਸੀ, ਕਈਆਂ ਦੀ ਮੌਤ ਹੋ ਚੁੱਕੀ ਸੀ, ਬੜਾ ਜ਼ਿਆਦਾ ਵਿਵਾਦ ਸੀ ਇਸ ਜਗ੍ਹਾ ਨੂੰ ਲੈ ਕੇ। ਇਸ ਕਰਕੇ ਰਾਤ ਦਿਨ ਹਰ ਵੇਲੇ ਇੱਕ ਦੂਜੇ ਨਾਲ ਦੁਵੈਸ਼ ਰੱਖਦੇ ਸੀ ਔਰ ਮਰਨ ਕਰਕੇ ਬਹੁਤ ਸਾਰੇ ਲੋਕ ਇਸ ਜਗ੍ਹਾ ਪਿੱਛੇ ਜਮਪੁਰੀ ਨੂੰ ਜਾ ਚੁੱਕੇ ਨੇ।
ਤਿੰਨ ਕੋ ਮਹਾ ਬਿਲੋ ਕਿਓ ਛੇੜਾ ਸ੍ਰੀ ਗੁਰੂ ਅਰਜਨ ਧੰਨ
ਗੁਰੂ ਅਰਜਨ ਸਾਹਿਬ ਨੇ ਵੇਖਿਆ ਕਿ ਦੋਵੇਂ ਪਿੰਡ ਆਪਸ ਵਿੱਚ ਲੜਦੇ ਨੇ ਇਸ ਜਗ੍ਹਾ ਵਾਸਤੇ। ਦਰਅਸਲ ਇਹ ਜਗ੍ਹਾ ਤਾਂ ਗੁਰੂ ਘਰ ਵਾਲੀ ਜਗ੍ਹਾ, ਇੱਥੇ ਤਾਂ ਪਵਿੱਤਰ ਤੀਰਥ ਲੱਗਣਾ ਤੇ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਇਹਨਾਂ ਪਿੰਡ ਵਾਲਿਆਂ ਦਾ ਝਗੜਾ ਮਿਟਾਈਏ। ਦੋਹਾਂ ਪਿੰਡਾਂ ਦਾ ਜਿਹੜਾ ਆਪਸੀ ਝਗੜਾ, ਬੜੇ ਬੰਦੇ ਮਰ ਗਏ ਨੇ ਲੜ ਲੜ ਕੇ ਆਪਸ ਵਿੱਚ, ਤੇ ਇਸ ਜਗ੍ਹਾ ਦਾ ਝਗੜਾ ਨਿਬੇੜੀਏ। ਤੋ ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਦਾ ਝਗੜਾ ਨਿਬੇੜਨ ਵਾਸਤੇ ਤਰਨ ਤਾਰਨ ਸਾਹਿਬ ਵਾਲੇ ਪਾਵਨ ਸਥਾਨ ਤੇ ਡੇਰਾ ਕੀਤਾ ਹੈ।
ਅਗਲੇ ਦਿਨ ਗ੍ਰਾਮੀਣ ਹਕਾਰੇ ਲੜਨ ਬਿਖੈ ਬੋ ਦੋਸ਼ੀ ਉਚਾਰੇ।
ਅਗਲੇ ਦਿਨ ਸਤਿਗੁਰਾਂ ਨੇ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਸੱਦ ਲਈਆਂ, ਪਲਾਸੂਰ ਦੇ ਪਿੰਡ ਦੀ ਪੰਚਾਇਤ ਵੀ ਬੁਲਾ ਲਈ ਤੇ ਜਿਹੜਾ ਖਾਨਾਵਾਲ ਪਿੰਡ ਸੀ ਉਥੋਂ ਦੀ ਪੰਚਾਇਤ ਵੀ ਸਤਿਗੁਰਾਂ ਨੇ ਸੱਦ ਲਈ ਬੁਲਾ ਲਈ ਤੇ ਦੋਹਾਂ ਪਿੰਡਾਂ ਦੀ ਪੰਚਾਇਤ ਨੂੰ ਸੱਦ ਕੇ ਮਹਾਰਾਜ ਜੀ ਨੇ ਉਹਨਾਂ ਨੂੰ ਕੋਲ ਬਿਠਾ ਕੇ ਸਮਝਾਇਆ, ਭਾਈ ਲੜਾਈ ਝਗੜੇ ਚੋਂ ਕਦੇ ਕਿਸੇ ਨੂੰ ਕੁਝ ਨਹੀਂ ਮਿਲਿਆ, ਝਗੜੇ ਦੇ ਵਿੱਚੋਂ ਵਿਵਾਦ ਵਿੱਚ ਹਮੇਸ਼ਾ ਚਾਹੇ ਕੋਈ ਲੜਾਈ ਚ ਜਿੱਤ ਜੇ ਨੁਕਸਾਨ ਉਹਦਾ ਵੀ ਹੈ, ਹਾਰਨ ਵਾਲੇ ਦਾ ਤਾਂ ਹੈ ਹੀ ਹੈ, ਜਿਹੜਾ ਲੜਾਈ ਚ ਜਿੱਤ ਜੇ ਨੁਕਸਾਨ ਉਸੇ ਦਾ ਵੀ ਉਹਦਾ ਵੀ ਹੁੰਦਾ। ਇਸ ਕਰਕੇ ਲੜਾਈ ਵਿੱਚ ਝਗੜੇ ਵਿੱਚ ਕਦੇ ਕਿਸੇ ਨੂੰ ਸੁੱਖ ਨਹੀਂ ਮਿਲਿਆ। ਮਹਾਰਾਜ ਜੀ ਨੇ ਇਹਨਾਂ ਦੋਹਾਂ ਪਿੰਡਾਂ ਦੇ ਲੋਕਾਂ ਨੂੰ ਸਮਝਾਇਆ,
ਇੱਕ ਤੋ ਤੁਮਰੀ ਮਿਟੈ ਲੜਾਈ, ਦੁਤੀਏ ਧਨ ਲੇਵੋ ਮਨ ਭਾਏ।
ਮਹਾਰਾਜ ਜੀ ਕਹਿੰਦੇ ਜੇ ਅਸੀਂ ਤੁਹਾਡਾ ਇਹ ਝਗੜਾ ਹੀ ਮੁਕਾ ਦਈਏ, ਇੱਕ ਤਾਂ ਤੁਹਾਡੀ ਲੜਾਈ ਮਿਟ ਜਾਏਗੀ, ਇੱਕ ਤੁਸੀਂ ਆਪਣਾ ਮਨ ਭਾਉਂਦਾ ਧਨ ਮੰਗ ਲਓ ਇਸ ਜਗ੍ਹਾ ਦਾ, ਜ਼ਮੀਨ ਦਾ, ਕਿ ਤੁਹਾਨੂੰ ਕਿੰਨੇ ਪੈਸੇ ਚਾਹੀਦੇ। ਪੈਸੇ ਤਾਂ ਜ਼ਮੀਨ ਤੁਹਾਡੇ ਕੋਲੋਂ ਵੰਡੀ ਨਹੀਂ ਜਾ ਰਹੀ, ਪੈਸੇ ਤਾਂ ਵੰਡ ਸਕਦੇ ਨਾ, ਦੋਵੇਂ ਪਿੰਡ ਦੇ ਅੱਧੇ ਕਰਕੇ ਆਪਸ ਵਿੱਚ ਵੰਡ ਲਓ। ਮਹਾਰਾਜ ਜੀ ਕਹਿੰਦੇ ਇੱਕ ਤਾਂ ਤੁਹਾਡੀ ਲੜਾਈ ਮਿਟ ਜਾਏਗੀ, ਇੱਕ ਤੁਹਾਨੂੰ ਮਨ ਭਾਉਂਦਾ ਪੈਸਾ ਮਿਲ ਜਾਏਗਾ ਜਿੰਨਾ ਤੁਸੀਂ ਮੰਗੋਗੇ।
ਤ੍ਰਿਤੀਏ ਗੁਰ ਕੋ ਕਾਰਜ ਹਿਆ,
ਤੀਜਾ ਇੱਥੇ ਗੁਰੂ ਘਰ ਦਾ ਕਾਰਜ ਹੈ, ਧਰਮ ਦਾ ਸਥਾਨ ਬਣੇਗਾ, ਤੁਹਾਡਾ ਵੀ ਭਲਾ ਹੋਵੇਗਾ। ਤੀਜਾ ਇੱਥੇ ਗੁਰੂ ਘਰ ਦਾ ਸਥਾਨ ਬਣਨਾ, ਗੁਰੂ ਘਰ ਬਣਨਾ, ਇੱਥੇ ਗੁਰੂ ਕੀ ਜਗ੍ਹਾ ਬਣਨੀ ਹੈ।
ਚਤੁਰਥ ਨਰ ਪ੍ਰਾਪਤ ਫਲ ਮਾਂ,
ਚੌਥਾ ਤੁਹਾਨੂੰ ਬੜਾ ਵੱਡਾ ਫਲ ਮਿਲੇਗਾ ਇੱਥੇ, ਇੱਥੇ ਇੱਕ ਮਹਾਨ ਤੀਰਥ ਪ੍ਰਗਟ ਹੋਵੇਗਾ, ਇੱਕ ਮਹਾਨ ਤੀਰਥ ਅਸੀਂ ਲਾਵਾਂਗੇ, ਜਿਸ ਤੀਰਥ ਤੇ ਇਸ਼ਨਾਨ ਕਰਕੇ ਬਹੁਤ ਸਾਰੇ ਲੋਕਾਂ ਦਾ ਭਲਾ ਹੋਣਾ, ਬੜੇ ਜੀਵਾਂ ਨੂੰ ਫਲ ਦੀ ਪ੍ਰਾਪਤੀ ਹੋਣੀ ਹੈ।
ਦੇਓ ਭੂਮਿਕਾ ਗੁਰ ਕਰ ਕੋ ਅਬ ਦਰਬ ਮੋਲ ਤੇ ਲਿਓ ਦੁਗਨਾ ਲਬ।
ਮਹਾਰਾਜ ਜੀ ਕਹਿੰਦੇ ਤੁਸੀਂ ਇਹ ਜਗ੍ਹਾ ਹੁਣ ਸਾਨੂੰ ਦੇ ਦਿਓ, ਗੁਰੂ ਘਰ ਨੂੰ ਦੇ ਦਿਓ, ਤੇ ਤੁਸੀਂ ਇਹਦਾ ਮੁੱਲ ਜਿੰਨਾ ਹੈ ਨਾ ਇਸ ਵੇਲੇ ਜਗ੍ਹਾ ਦਾ, ਉਹਦਾ ਦੁੱਗਣਾ ਮੁੱਲ ਲੈ ਲਓ, ਕਿਉਂਕਿ ਦੋਹਾਂ ਪਿੰਡਾਂ ਨੇ ਵੰਡਣੇ ਨੇ, ਜਿੰਨਾ ਇਹਦਾ ਮੁੱਲ ਹੈ ਜਗ੍ਹਾ ਦਾ ਤੁਸੀਂ ਦੁੱਗਣਾ ਲੈ ਲਓ। ਗੁਰੂ ਅਰਜਨ ਸਾਹਿਬ ਕਹਿੰਦੇ ਦੋ ਗੁਣਾ ਲੈ ਲਓ। ਮਹਾਰਾਜ ਜੀ ਇਹ ਜਗ੍ਹਾ ਤੀਰਥ ਪ੍ਰਗਟ ਕਰਨਾ ਚਾਹੁੰਦੇ ਨੇ, ਦੂਜਾ ਇਹਨਾਂ ਦਾ ਝਗੜਾ ਮਿਟਾਉਣਾ ਚਾਹੁੰਦੇ ਸੀ। ਪਰਉਪਕਾਰ ਚਿਤਵਦੇ ਨੇ ਨਾ, ਸਦਾ ਹੀ ਪਰਉਪਕਾਰ ਕਰਦੇ ਨੇ, ਸਤਿਗੁਰੂ ਭਲਾ ਹੀ ਕਰਦੇ ਨੇ ਜੀਵਾਂ ਦਾ। ਕਹਿੰਦੇ ਦੁੱਗਣਾ ਮੁੱਲ ਲੈ ਲਓ ਇਸ ਜਗ੍ਹਾ ਦਾ, ਔਰ ਇਹ ਜਗ੍ਹਾ ਗੁਰੂ ਘਰ ਨੂੰ ਦੇ ਦਿਓ।
ਖਾਨ ਵਾਲ ਕੋ ਖੱਤਰੀ ਜਾਤ, ਭਲਾ ਸੂਰ ਰੰਗੜ ਬਖਿਆਤ।
ਖਾਲਸਾ ਜੀ ਜਿਹੜਾ ਖਾਨ ਵਾਲ ਪਿੰਡ ਸੀ ਨਾ, ਖਾਨ ਵਾਲ ਪਿੰਡ ਦੇ ਵਿੱਚ ਖੱਤਰੀ ਜਾਤ ਦੇ ਲੋਕ ਰਹਿੰਦੇ ਸੀ, ਇਹ ਖੱਤਰੀਆਂ ਦਾ ਪਿੰਡ ਸੀ, ਤੇ ਜਿਹੜਾ ਪਲਾਸੂਰ ਪਿੰਡ ਸੀ ਇਹ ਸੀ ਰੰਗੜਾਂ ਦਾ। ਰੰਗੜ ਜਿਹੜੇ ਸਨ ਉਹ ਇਸ ਪਿੰਡ ਦੇ ਵਿੱਚ ਪਲਾਸੂਰ ਚ ਰਹਿੰਦੇ ਸਨ।
ਮਿਟੈ ਕਲਹਾ ਸਭ ਨੇ ਮਨ ਜਾਣਿਓ, ਕਹਿ ਬੋ ਸ਼੍ਰੀ ਅਰਜਨ ਕੋ ਮਾਨਿਓ।
ਇਹਨਾਂ ਨੇ ਵਿਚਾਰ ਕੀਤੀ ਦੋਹਾਂ ਪਿੰਡਾਂ ਦੇ ਲੋਕਾਂ ਨੇ ਕਿ ਗੁਰੂ ਸਾਹਿਬ ਜੀ ਦੇ ਇਸ ਕਹਿਣ ਅਨੁਸਾਰ ਸਾਡੀ ਲੜਾਈ ਮਿਟ ਜਾਏਗੀ, ਅੱਗੇ ਇਸ ਜਗ੍ਹਾ ਪਿੱਛੇ ਸਾਡੇ ਦੋਹਾਂ ਪਿੰਡਾਂ ਦੇ ਬੜੇ ਬੰਦੇ ਮਰ ਚੁੱਕੇ ਨੇ, ਇਹ ਝਗੜਾ ਸਦਾ ਵਾਸਤੇ ਮਿਟ ਜਾਏਗਾ, ਇਹ ਲੜਾਈ ਸਦਾ ਵਾਸਤੇ ਮਿਟ ਜਾਏਗੀ। ਇਹ ਸੋਚ ਕੇ ਪਲਾਸੂਰ ਤੇ ਖਾਨਵਾਲ ਪਿੰਡ ਦੇ ਲੋਕਾਂ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਕਿਹਾ ਹੋਇਆ ਮੰਨ ਲਿਆ, ਮਹਾਰਾਜ ਜੀ ਦੇ ਬਚਨ ਮੰਨ ਲਏ।
ਰਜਤ ਪਣ ਲਛ ਪ੍ਰਕਾਸ਼, ਅਦਕ ਸੰਸਰ ਸਬਤ ਪੰਚਾਸ।
ਖਾਲਸਾ ਜੀ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਸ ਜਗ੍ਹਾ ਨੂੰ ਖਰੀਦਣ ਵਾਸਤੇ, ਜੋ ਤਰਨ ਤਾਰਨ ਸਾਹਿਬ ਦੀ ਜਗ੍ਹਾ ਹੈ, ਸਰੋਵਰ ਬਹੁਤ ਵਿਸ਼ਾਲ ਆਕਾਰ ਦਾ ਹੈ, ਸਭ ਤੋਂ ਵੱਡਾ ਸਰੋਵਰ ਗੁਰੂ ਘਰਾਂ ਵਿੱਚ ਸ੍ਰੀ ਤਰਨ ਤਾਰਨ ਸਾਹਿਬ ਦਾ ਹੈ, ਇਹ ਸਾਰੀ ਜਗ੍ਹਾ ਗੁਰੂ ਅਰਜਨ ਸਾਹਿਬ ਜੀ ਨੇ ਉਸ ਸਮੇਂ ਨਾਲ ਦੋਹਾਂ ਪਿੰਡ ਦੇ ਲੋਕਾਂ ਨੂੰ, ਪਲਾਸੂਰ ਤੇ ਖਾਨਵਾਲ ਦੇ ਲੋਕਾਂ ਨੂੰ 1,57,000 ਰੁਪਈਆ ਦੇ ਕੇ ਸਾਰੀ ਜਗ੍ਹਾ ਮੁੱਲ ਖਰੀਦੀ। ਹਾਲਾਂਕਿ ਇਸ ਜਗ੍ਹਾ ਦਾ ਇੰਨਾ ਮੁੱਲ ਨਹੀਂ ਸੀ, ਸਤਿਗੁਰਾਂ ਨੇ ਦੁੱਗਣਾ ਮੁੱਲ ਦੇ ਕੇ, ਦੋਹਾਂ ਪਿੰਡਾਂ ਦੀ ਲੜਾਈ ਜੋ ਸੀ, ਝਗੜਾ ਜੋ ਸੀ, ਤੇ ਸਤਿਗੁਰਾਂ ਨੇ ਦੁੱਗਣਾ ਮੁੱਲ ਦੇ ਕੇ 1,57,000 ਰੁਪਈਆ ਦੇ ਕੇ ਇਹ ਸਾਰੀ ਜਗ੍ਹਾ ਇਹਨਾਂ ਦੋ ਪਿੰਡਾਂ ਦੇ ਕੋਲੋਂ ਮਹਾਰਾਜ ਜੀ ਨੇ ਖਰੀਦੀ ਹੈ।
ਲਈ ਭੂਮਿਕਾ ਮੋਲ ਘਨੇਰੀ, ਦੀਨ ਸਦਰਵ ਬ੍ਰਿੰਦ ਤਿਸ ਮੇਰੀ।
1,57,000 ਰੁਪਈਆ ਦੋਹਾਂ ਪਿੰਡਾਂ ਨੂੰ ਦੇ ਕੇ ਮਹਾਰਾਜ ਜੀ ਨੇ ਸਾਰੀ ਜਗ੍ਹਾ, ਸਾਰਾ ਸਥਾਨ, ਜਿੰਨੀ ਜ਼ਮੀਨ ਸੀ, ਇਹ ਜ਼ਮੀਨ ਮਹਾਰਾਜ ਜੀ ਨੇ ਮੁੱਲ ਖਰੀਦ ਲਈ ਹੈ।
ਰਹਿਣ ਲੱਗੇ ਸ੍ਰੀ ਗੁਰੂ ਦੇ ਸਥਾਨ, ਜਿਸਮੈ ਪਰਉਪਕਾਰ
ਸਤਿਗੁਰੂ ਜੀ ਇੱਥੇ ਰਹਿਣ ਲੱਗ ਪਏ, ਇੱਥੇ ਡੇਰਾ ਕਰ ਲਿਆ ਜਗ੍ਹਾ ਤੇ। ਔਰ ਮਹਾਰਾਜ ਜੀ ਮਨ ਚ ਚਿਤ ਬਦੇ ਦੇ ਕੇ ਇੱਥੇ ਪਰਉਪਕਾਰ ਕਰੀਏ, ਇੱਥੇ ਮਹਾਨ ਤੀਰਥ ਦੀ ਸਿਰਜਣਾ ਕਰੀਏ।
ਜਿਮ ਸੂਰਜ ਸਬੇਨ ਸੁਖ ਦੇਤ ਦੁਖਤ ਅੰਧੇਰਾ ਜਗ ਹਰ ਲੇਤ।
ਜਿਵੇਂ ਸੂਰਜ ਸਾਰਿਆਂ ਨੂੰ ਸੁਖ ਦਿੰਦਾ ਤੇ ਦੁੱਖ ਰੂਪੀ ਹਨੇਰੇ ਨੂੰ ਹਰ ਲੈਂਦਾ। ਸੂਰਜ ਜਦੋਂ ਚੜ੍ਹਦਾ ਤੇ ਹਨੇਰੇ ਨੂੰ ਹਰ ਲੈਂਦਾ, ਕਹਿੰਦੇ ਜਿਵੇਂ ਦੁੱਖ ਰੂਪੀ ਹਨੇਰੇ ਨੂੰ ਸੂਰਜ ਹਰ ਲੈਂਦਾ, ਸਭ ਨੂੰ ਸੁਖ ਦਿੰਦਾ, ਏਦਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਸਾਰਿਆਂ ਤੇ ਪਰਉਪਕਾਰ ਕਰਕੇ ਸਭ ਵਾਸਤੇ ਸੁਖ ਮੰਗਦੇ, ਸਭ ਦਾ ਭਲਾ ਲੋੜਦੇ ਨੇ, ਸਭ ਦਾ ਭਲਾ ਕਰਨਾ ਚਾਹੁੰਦੇ ਹਨ।
ਜਥਾ ਚੰਦਰਮਾ ਨਿਜ ਕਰਕੇ ਸਭ ਔਸ਼ਧ ਮੈਂ ਰਸ ਤੋਂ ਭਰ ਕੇ।
ਜਿਵੇਂ ਚੰਦਰਮਾ ਆਪਣਾ ਸਰੂਪ ਪੈਦਾ ਕਰਕੇ ਜਿੰਨੀਆਂ ਔਸ਼ਧੀਆਂ ਦਵਾਈਆਂ ਨੇ ਉਹਨਾਂ ਸਾਰੀਆਂ ਜੜੀਆਂ ਬੂਟੀਆਂ ਚ ਰਸ ਭਰ ਦਿੰਦਾ ਚੰਦਰਮਾ। ਖਾਲਸਾ ਜੀ ਜਿੰਨੀ ਬਨਸਪਤੀ ਹੈ, ਦਰਖਤ ਨੇ, ਫਸਲਾਂ ਨੇ, ਫੁੱਲ ਬੂਟੇ ਨੇ, ਔਸ਼ਧੀਆਂ ਨੇ, ਜੜੀਆਂ ਬੂਟੀਆਂ ਨੇ, ਇਹਨਾਂ ਵਿਚ ਜਿਹੜਾ ਰਸ ਹੈ ਉਹ ਚੰਦਰਮਾ ਕਰਕੇ ਭਰਿਆ ਜਾਂਦਾ। ਚੰਦਰਮਾ ਨਾ ਹੋਵੇ ਤੇ ਸਾਰੀ ਫਸਲ ਰਸ ਵਾਲੀ ਨਾ ਹੋਵੇ, ਸਭ ਤੋਂ ਰਸ ਖਤਮ ਹੋ ਜਾਏ। ਕਹਿੰਦੇ ਜਿਵੇਂ ਚੰਦਰਮਾ ਆਪਣਾ ਆਪ ਪੈਦਾ ਕਰਕੇ ਸਾਰੀਆਂ ਔਸ਼ਧੀਆਂ ਦਵਾਈਆਂ ਜੜੀਆਂ ਬੂਟੀਆਂ ਵਿਚ ਉਹ ਆਪਣਾ ਰਸ ਭਰ ਦਿੰਦਾ ਹੈ। ਹਾਂਜੀ,
ਦੀਏ ਰਜਤ ਪਣ ਲੋ ਲਛ ਪ੍ਰਕਾਸ਼ ਰਹਿਣ ਲੱਗੇ ਸ੍ਰੀ ਗੁਰ ਤਿਸ ਧਾਮ ਚਿਤ ਮੈਂ ਪਰਉਪਕਾਰ ਮਾਨ ਜਿਸਤੇ ਜੀਵ ਤ੍ਰਿਪਤ ਜਗ ਹੋਏ ਤਥਾ ਕਰੇ ਗੁਰ ਹਿਤ ਸਭ ਕੋਏ।
ਕਹਿੰਦੇ ਜਿਵੇਂ ਚੰਦਰਮਾ ਔਸ਼ਧੀਆਂ ਵਿਚ ਜੜੀਆਂ ਬੂਟੀਆਂ ਚ ਰਸ ਭਰ ਦਿੰਦਾ ਤੇ ਸਾਰੇ ਜੀਵ ਸੁਖੀ ਹੋ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਨੇ, ਏਦਾਂ ਹੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਭ ਦਾ ਭਲਾ ਕਰਨਾ ਚਾਹੁੰਦੇ ਨੇ, ਸਭ ਦਾ ਭਲਾ ਕਰਕੇ ਸਭ ਦੀ ਕਲਿਆਣ ਕਰਨਾ ਚਾਹੁੰਦੇ ਹਨ।
ਤਾਲ ਤਰਨ ਤਾਰਨ ਚਹਿ ਲਾਇਓ ਸਕਲ ਮਸੰਦਨ ਸਾਥ ਬਿਤਾਇਓ।
ਸਤਿਗੁਰੂ ਜੀ ਇੱਥੇ ਤਰਨ ਤਾਰਨ ਸਾਹਿਬ ਦਾ ਸਰੋਵਰ ਲਾਣਾ ਚਾਹੁੰਦੇ ਨੇ ਤੇ ਤਰਨ ਤਾਰਨ ਸਾਹਿਬ ਦਾ ਸਰੋਵਰ ਲਾਉਣ ਵਾਸਤੇ ਸਤਿਗੁਰਾਂ ਨੇ ਜਿੰਨੇ ਗੁਰੂ ਘਰ ਦੇ ਮਸੰਦ ਸੀ ਉਹਨਾਂ ਮਸੰਦਾਂ ਨੂੰ ਮਹਾਰਾਜ ਜੀ ਨੇ ਇਹ ਗੱਲ ਦੱਸੀ ਹੈ।
ਲਗੇ ਕਰਾਵਨ ਬੋਬਿਦ ਸਿਆਰੀ ਲਗੇ ਮਜ਼ਦੂਰ ਕਰੇ ਗਨ ਕਾਰੇ।
ਮਸੰਦਾਂ ਨੇ ਮਜ਼ਦੂਰਾਂ ਨੂੰ ਸੱਦ ਲਿਆ, ਕਾਰੀਗਰਾਂ ਨੂੰ ਸੱਦ ਲਿਆ ਤੇ ਮਜ਼ਦੂਰਾਂ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਵੀ ਆ ਗਈਆਂ ਤੇ ਸੰਗਤਾਂ ਨੇ ਰਲ ਕੇ ਸਰੋਵਰ ਦੀ ਖੁਦਾਈ ਸ਼ੁਰੂ ਕੀਤੀ ਹੈ। ਤਰਨ ਤਾਰਨ ਸਾਹਿਬ ਸਰੋਵਰ ਦੀ ਜਿਹੜੀ ਕਾਰ ਸੇਵਾ ਹੈ ਉਹ ਪ੍ਰਾਰੰਭ ਹੋਈ ਹੈ। ਬਹੁਤ ਸਾਰੇ ਮਜ਼ਦੂਰ ਇਸ ਸਰੋਵਰ ਦੀ ਸੇਵਾ ਕਰਨ ਲੱਗੇ ਨੇ। 17 ਵਿਸਾਖ ਸੰਮਤ 1647 ਬੇਕਰਮੀ ਨੂੰ ਇਸ ਪਾਵਨ ਸਰੋਵਰ ਦੀ ਸੇਵਾ ਮਹਾਰਾਜ ਜੀ ਨੇ ਪ੍ਰਾਰੰਭ ਕੀਤੀ ਹੈ।
ਚੂਨਾ ਅਦਕ ਇੰਦ ਕਾ ਹੇਤ ਸ੍ਰੀ ਅਰਜਨ ਜੀ ਗਨ ਧਨ ਦੇਤ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੂਨਾ ਚਾਹੀਦਾ ਸਰੋਵਰ ਦੀਆਂ, ਕਿਉਂਕਿ ਚਿਣਵਾਈ ਹੋਣੀਆਂ, ਚਾਰੇ ਪਾਸੇ ਪੌੜੀਆਂ ਬਣਨੀਆਂ ਨੇ ਇੱਟਾਂ ਵਾਸਤੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਹੁਕਮ ਨਾਲ ਖਜ਼ਾਨਿਆਂ ਚੋਂ ਬਹੁਤ ਸਾਰੀ ਮਾਇਆ ਮਜ਼ਦੂਰਾਂ ਤੇ ਕਾਰੀਗਰਾਂ ਵਿਚ ਵੰਡੀ ਗਈ ਹੈ ਸਮਾਨ ਲਿਆਉਣ ਵਾਸਤੇ।
ਉਹਨਾਂ ਖਣਨ ਹਿਤ ਕਰਨ ਮਹੂਰਤ ਭਏ ਤਿਆਰ ਸਤਿਗੁਰ ਹਿਤ ਪੂਰਤ।
ਇੱਟਾਂ ਦੀਆਂ ਜਦੋਂ ਤਿਆਰੀਆਂ ਹੋ ਗਈਆਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰੋਵਰ ਦੀ ਕਾਰ ਸੇਵਾ ਆਰੰਭ ਕਰਨ ਵਾਸਤੇ, ਤਰਨ ਤਾਰਨ ਸਰੋਵਰ ਦਾ ਟੱਕ ਲਾਉਣ ਵਾਸਤੇ ਮਹਾਰਾਜ ਜੀ ਨੇ ਤਿਆਰੀ ਕੀਤੀ।
ਪੰਚਾਮ੍ਰਿਤ ਕਨੋ ਕਰਵਾਇਓ ਸਿੱਖ ਸੰਗਤ ਤੈ ਬ੍ਰਿੰਦ ਬੁਲਾਇਓ।
ਕੜਾ ਪ੍ਰਸ਼ਾਦ ਦੀਆਂ ਦੇਗਾਂ ਖੁੱਲੇ ਗੱਫੇ ਮੰਗਵਾਏ, ਸਰੋਵਰ ਨੂੰ ਟੱਕ ਲਾ ਕੇ ਸੇਵਾ ਪ੍ਰਾਰੰਭ ਕਰਨੀ ਸੀ ਤੇ ਉਸ ਵਕਤ ਕੜਾ ਪ੍ਰਸ਼ਾਦ ਦੀ ਦੇਗ ਮੰਗਾਈ, ਮਿਸਕਾਨ ਮਠਿਆਈਆਂ ਮੰਗਵਾਈਆਂ, ਬਹੁਤ ਸਾਰੀਆਂ ਸੰਗਤਾਂ ਦਾ ਇਕੱਠ ਹੋਇਆ ਹੈ।
ਅਨਕ ਪ੍ਰਕਾਰਨ ਕੇ ਉਤਸ਼ਾਹ ਬਹੁਤ ਪ੍ਰਸੰਨ ਸਿੱਖ ਮਨ ਮਾਏ।
ਅਨਕ ਪ੍ਰਕਾਰ ਦੇ ਉਤਸ਼ਾਹ ਹੋਣ ਲੱਗੇ ਨੇ ਔਰ ਗੁਰੂ ਕੇ ਸਿੱਖ ਬੜੇ ਪ੍ਰਸੰਨ ਹਨ। ਗੁਰਸਿੱਖਾਂ ਦੇ ਮਨ ਦੇ ਵਿਚ ਬੜੀ ਖੁਸ਼ੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੋਗੀਆਂ ਦੇ ਰੋਗ ਖੰਡਣ ਵਾਸਤੇ, ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ, ਕੋੜੀਆਂ ਦਾ ਕੋੜ ਕੱਟਣ ਵਾਸਤੇ ਪਾਵਨ ਸਰੋਵਰ ਸ੍ਰੀ ਤਰਨ ਤਾਰਨ ਸਾਹਿਬ ਦੀ ਸੇਵਾ ਪ੍ਰਾਰੰਭ ਕਰਵਾ ਰਹੇ ਨੇ।
ਲੱਗਿਓ ਦੀਵਾਨ अब एक गुर पास बोले बाक करो अरदास।
बहुत सारिया संगतां दा सतगुरां कोल दीवान लग गया, इकट्ठ हो गया। महाराज गुरु अर्जन साहब जी ने बचन कहा बाबा बुढ़ा साहब जी नूं कि बाबा बुढ़ा जी सरोवर दे टक लाण दी कार सेवा आरंभ करन दी अरदास करो गुरु नानक साहब दे चरणां च। गुरु घर विच कोई भी कार्य आरंभ हुंदा उहदे तों पहलां गुरु के चरणां च अरदास करके गुरु दी ओट ते गुरु दा आसरा लिया जांदा है। महाराज जी कहते बाबा बुढ़ा साहब जी सारी संगत खलो के अरदास करो।
भाई बुढ़े को किए खरियो ब्रह्म स्वरूप बिखै चित जुड़ियो।
ब्रह्म ज्ञानी बाबा बुढ़ा साहब जी खलो तेरे अरदास करने वास्ते। ऐसे बाबा बुढ़ा साहब जी जिन्हां दा मन सदा ब्रह्म दे स्वरूप च जुड़िया होया, अंदरली मन दी बिरती सदा ब्रह्म दे विच ब्रह्माकार हो रही है। ब्रह्म ज्ञानी बाबा बुढ़ा साहब जी खलोते ने अरदास करन वास्ते।
महाशक्त कर सिख महाना कर तल फल सम रूप सो जाना।
बाबा बुढ़ा साहब जी जो महाशक्तियां दे धारनी ने, गुरु के महान सिख ने, ते कहंदे जिन्नियां शक्तियां बाबा बुढ़ा साहब जी कोल एदा ने जिवें हाथ दी तली ते सारा समान रखिया हुंदा है। हाथ दी तली ते जिवें कोई फल रखिया होवे ते सामने हुंदा है, एदा बाबा बुढ़ा साहब जी दे अंदर सारियां शक्तियां हाथ दी तली ते रखियां समान हन।
रात दियोस जिस रह समाद दात शांत जुत हृदय अगाध।
रात दिन बाबा बुढ़ा साहब जी दी समाधि लगी रहिंदी है ते हर वेले हिरदे विच शांत अवस्था बनी रहिंदी है। मन हिरदा हर वेले शांत रहिंदा है। शांति आदिक गुणा दे सहत हिरदा टिकिया होया है।
खरो भयो जब गुरु अगारी हित अरदास करन सुख कारे।
बाबा बुढ़ा साहब जी खलोते ने गुरु अर्जन साहब जी दे सानमुख हाथ जोड़ के गल च पल्लू पा के अरदास करन लगे हन।
खत्री इक देवी चंद नाम गोइंदवाल तो जिस धाम।
खत्री दा नां है भाई देवी चंद। गुरु खालसा जी गोइंदवाल साहब नगर दा रहण वाला सी। गोइंदवाल साहब नगरी दा निवासी सी और महाराज सच्चे पातशाह जी दा भरोसा रखण वाला सी।
दर्शन हित गुरु को आवा एक रुपये ताए तोड़ावा।
देवी चंद खत्री जो गोइंदवाल साहब दा रहण वाला सी गुरु अर्जन साहब दे दर्शनां नूं आ गया। उस वक्त जदों अरदास करन लगे बाबा बुढ़ा साहब जी उदों देवी चंद सतगुरां कोल आया ते उहदे कोल एक रुपया सी। उन्हें आख्या गुरु साहब के चरणा च भेट भेटा भेट कर दी। उन्हें रुपया तुड़ा लिया कि तुड़ा के बिचो अद्धे पैसे महाराज जी नूं भेट करांगा अद्धे रख लवांगा।
आधे टके राख निज पात अर्ध ले हित गुर अरदास।
अद्धे टके सन ओ भाई साहब ने देवी चंद जी होना ने अपने कोल रख ले रुपया तुड़ा के ते अद्धे टके सतगुरु गुरु अर्जन साहब जी महाराज जी दे चरणा च लिया के रखे।
गुरु को जाए अगारी धरे हाथ बंद कर बंधन करे।
सतगुरां दे अगे जाके रुपये दे अद्धे टके रख दिते ते बड़े प्यार नाल महाराज जी नूं वंदना कीती।
श्री अर्जन अब लोकी उचारी भाई बुढ़ा ले ओ न्यारे।
अर्जन साहब जी कहन लगे बाबा बुढ़ा साहब जी वेख लो महाराज जी दी कला की वरती है। इत्थे कला वरती है गुरु की संकेत वरते है। बाबा बुढ़ा साहब जी वेख लो
पूरन ताल सकल विद होए हृदय हमारे आए न कोवे।
क्योंकि साडे मन च इदां आउंदा है कि यह सरोवर हुण साडे कोलों इत्थे पूरा नहीं होना। यह तरन तारण सरोवर की जिहड़ी सेवा है यह साडे कोलों पूरी नहीं होनी। अद्धी सेवा ही लगता पूरी होवेगी, पूरी सेवा नहीं होवेगी।
आदि भेट प्रथम ही आई आदो रह लख पाए।
देवी चंद जी ने रुपया तड़ा के अद्धे टके रखे ने अद्धे अपने कोल रख लेने ਤੇ ਸਾਡਾ ਮਨ ਇਸ ਤਰ੍ਹਾਂ ਕਹਿੰਦਾ ਵੀ ਹੁਣ ਸੇਵਾ ਵੀ ਅੱਧੀ ਹੋਣੀ ਹੈ, ਪੂਰੀ ਨਹੀਂ ਹੋਣੀ, ਕਿਉਂਕਿ ਭੇਟਾ ਅੱਧੀ ਆਈ ਹੈ। ਜੇ ਪੂਰਾ ਰੁਪਈਆ ਆ ਜਾਂਦਾ ਤੇ ਸ਼ਾਇਦ ਪੂਰੀ ਹੋ ਜਾਂਦੀ ਸੇਵਾ, ਭੇਟਾ ਅੱਧੀ ਆਈ ਹੈ। ਇਸ ਕਰਕੇ ਸੇਵਾ ਵੀ ਅਮਰ ਇਹ ਤਰਨ ਤਾਰਨ ਸਰੋਵਰ ਦੀ ਅੱਧੀ ਹੋਵੇਗੀ, ਪੂਰੀ ਹਾਲੇ ਨਹੀਂ ਹੋਣ ਲੱਗੀ।
ਪੁਰਸ਼ੋਤਮ ਕੀ ਜਥਾ ਰਜਾਏ ਹੋਵੇ ਤਥਾ ਮੈਂ ਆਪਣੇ ਉਪਾਏ।
ਪਰਮੇਸ਼ਰ ਦਾ ਹੁਕਮ ਹੈ, ਬਾਬਾ ਬੁੱਢਾ ਸਾਹਿਬ ਜੀ ਇਨਸਾਨ ਦੇ ਵੱਸ ਕੁਝ ਨਹੀਂ, ਜੋ ਪਰਮੇਸ਼ਰ ਨੂੰ ਭਾਉਦਾ ਹੈ ਉਸੇ ਤਰ੍ਹਾਂ ਹੀ ਹੁੰਦਾ।
ਕਰ ਅਰਦਾਸ ਤਿਹਾਵਲ ਕੇਵੀ ਸਿਮਰੇ ਸਭ ਸਤਿਗੁਰ ਤਿਸ ਬੇਰੀ।
ਇਹ ਵਚਨ ਹੋਏ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ, ਗੁਰੂ ਸਾਹਿਬ ਦੇ ਚਰਨਾਂ ਨੂੰ ਮਨਾਇਆ, ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਨੂੰ ਭੋਗ ਲਵਾਇਆ।
ਕਰਿਓ ਮਹੂਰਤ ਖਨਨ ਲਗਾਏ ਸਿੱਖ ਮਿਹਨਤੀ ਨਰ ਸਮਦਾਏ।
ਸਾਹਿਬ ਦਾ ਆਸਰਾ ਲੈ ਕੇ ਸਭ ਤੋਂ ਪਹਿਲਾ ਟੱਕ ਤਰਨ ਤਾਰਨ ਸਰੋਵਰ ਦਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ ਹੈ। ਹਾਂਜੀ,
ਤੀਰਥ ਕੀ ਸੋਹਣ ਲਗ ਕਾਰੀ ਕਾਰੀਗਰ ਬੁਲਾਏ ਮਤ ਭਾਰੀ।
ਇਹਦਾ ਤਰਨ ਤਾਰਨ ਸਰੋਵਰ ਦੀ ਸੇਵਾ ਪ੍ਰਾਰੰਭ ਹੋ ਗਈ, ਬੜੇ ਕਾਰੀਗਰ ਮਜ਼ਦੂਰ ਆ ਕੇ ਸੇਵਾ ਕਰਨ ਲੱਗੇ।
ਈਂਟਨ ਕੀ ਈਂਟਨ ਕੇ ਆਵੇ ਲਗਵਾਏ ਚੂਨਾ ਤਿਆਰ ਕਰੇ ਸਮਦਾਏ।
ਇੱਟਾਂ ਦੇ ਆਵੇ ਪੁਜਾਵੇ ਲੱਗ ਗਏ ਤੇ ਜਿੱਥੇ ਇੱਟਾਂ ਦੇ ਆਵੇ ਲੱਗੇ ਉੱਥੇ ਚੂਨਾ ਤਿਆਰ ਹੋਣ ਲੱਗਾ, ਚੱਕੀਆਂ ਚ ਪੀ ਕੇ ਚੂਨਾ ਬਰੀਕ ਕੀਤਾ ਜਾਣ ਲੱਗਾ।
ਕਾਲ ਵਿਸਾਲ ਅਰੰਭਨ ਕੀਨਾ ਮਨੋ ਮਾਨ ਸਰ ਹੋਏ ਨਵੀਨਾ।
ਸਰੋਵਰ ਦੀ ਸੇਵਾ ਇਸ ਤਰ੍ਹਾਂ ਆਰੰਭ ਹੋਈ ਹੈ ਮਾਨੋ ਮਾਨ ਸਰੋਵਰ ਦੀ ਰਚਨਾ ਕੀਤੀ ਜਾ ਰਹੀ ਹੋਵੇ।
ਸ਼ਿਲਪੀ ਲਗੇ ਚਿਨਨ ਸੋ ਪਾਨ ਆਵੇ ਚੂਨੋ ਈਟ ਮਾਨ।
ਸਰੋਵਰ ਦੀ ਖੁਦਾਈ ਸ਼ੁਰੂ ਹੋਈ, ਨਾਲ ਹੀ ਉਧਰੋਂ ਪੌੜੀਆਂ ਵੀ ਲਾਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਕਾਰੀਗਰ ਸਨ ਉਹ ਪੌੜੀਆਂ ਚਿਣਨ ਲੱਗੇ, ਚੂਨਾ ਲਾ ਕੇ ਇੱਟਾਂ ਲਾਣ ਲੱਗੇ ਨੇ।
ਕਯੋ ਮਸੰਦਨ ਸੋ ਗੁਰਮੈਨ ਕਰਵਾਵੋ ਕਾਰਜ ਸ਼ੁਭ ਦੈਨ।
ਮਹਾਰਾਜ ਜੀ ਨੇ ਮਸੰਦਾਂ ਨੂੰ ਖਾਸ ਕਰਕੇ ਤਾਕੀਦ ਕੀਤੀ ਹੈ ਕਿ ਸਰੋਵਰ ਦੀ ਸੇਵਾ ਭਲੀ ਪ੍ਰਕਾਰ ਨਾਲ ਚੰਗੇ ਢੰਗ ਨਾਲ ਕਰਾਉਣੀ ਹੈ।
ਸਤਿਗੁਰ ਕੇ ਘਰ ਤੋਟ ਨਕਾਏ ਮਿਹਨਤ ਦਿਓ ਮਜ਼ੂਰ ਸਵਾਏ।
ਮਹਾਰਾਜ ਜੀ ਨੇ ਆਖਿਆ ਬਸੰਦਾਂ ਨੂੰ ਭਾਈ ਕੰਜੂਸੀ ਨਹੀਂ ਕਰਨੀ, ਗੁਰੂ ਕੇ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ, ਮਜ਼ਦੂਰਾਂ ਨੂੰ ਖੁੱਲੇ ਗੱਫੇ ਦਿਓ ਤਾਂ ਜੋ ਖੁਸ਼ੀ ਦੇ ਨਾਲ ਉਹ ਸੇਵਾ ਕਰਨ।
ਜਿਸ ਤੇ ਹੋਏ ਅਖਿਲ ਏ ਤਾਲ ਤਥਾ ਕਰੋ ਤੁਮ ਸੁਮਤ ਸੰਭਾਲ।
ਇਹਦੇ ਨਾਲ ਇਹ ਸਾਰਾ ਤਾਲ ਸਰੋਵਰ ਬਣ ਕੇ ਤਿਆਰ ਹੋਵੇ, ਇਸ ਢੰਗ ਨਾਲ ਤੁਸੀਂ ਸਾਰੀ ਸੁਮਤ ਨੂੰ ਸੰਭਾਲ ਕੇ ਸੇਵਾ ਕਰੋ।
ਇਸ ਬਿਦ ਹੁਕਮ ਪਾਏ ਗੁਰ ਕੇਰਾ ਕਹਿ 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 ਨਿਕਰਾਏ ਬਦੇਰਾ।
ਇਸ ਤਰ੍ਹਾਂ ਸੇਵਾ ਗੁਰੂ ਸਾਹਿਬ ਜੀ ਦੇ ਹੁਕਮ ਨਾਲ ਚੱਲ ਰਹੀ ਹੈ, ਕਹਿ ਕਹਿ ਕੇ ਸਰੋਵਰ ਦੇ ਵਿੱਚੋਂ ਮਿੱਟੀ ਗਾਰ ਕਢਾਈ ਜਾ ਰਹੀ ਹੈ।
ਕਿਲਪੰਤੇ ਸੁਕਰਾਵਤ ਰਹਿ ਚੂਨਾ ਈਟ ਪੁਚਾਵਤ ਕਹਿ।
ਗੁਰੂ ਕੇ ਸਿੱਖ ਵੀ ਆ ਕੇ ਸੇਵਾ ਕਰ ਰਹੇ ਨੇ ਔਰ ਸ਼ਿਲਪਕਾਰ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ, ਮਜ਼ਦੂਰੀ ਕਰ ਰਹੇ ਨੇ, ਚੂਨਾ ਇੱਟਾਂ ਲਿਆ ਕੇ ਬੜੀ ਪਿਆਰ ਨਾਲ ਸੇਵਾ ਕਰ ਰਹੇ ਹਨ।
ਕਬ ਕਬ ਸ਼੍ਰੀ ਗੁਰੂ ਦੇਖੇ ਜਾਏ ਲਗੈ ਕਾਰਜੈ ਸਿੱਖ ਸਮਦਾਏ।
ਕਦੇ ਸਤਿਗੁਰੂ ਜੀ ਵੀ ਜਾ ਕੇ ਨਿਗਾਹ ਮਾਰ ਕੇ ਆਉਂਦੇ ਨੇ, ਸਾਰੀ ਸੇਵਾ ਦਾ ਜਾਇਜ਼ਾ ਲੈ ਕੇ ਆਉਂਦੇ ਹਨ।
ਨਿਜ ਕਲਿਆਣ ਚੈ ਕਰ ਸੇਵਾ ਜਿਸ ਤੇ ਹੋਏ ਪ੍ਰਸੰਨ ਗੁਰਦੇਵਾ।
ਸਾਰੇ ਸਿੱਖ ਸੇਵਾ ਕਰ ਰਹੇ ਨੇ ਇਸ ਕਰਕੇ ਕਿ ਸਤਿਗੁਰੂ ਜੀ ਕਿਰਪਾ ਕਰਕੇ ਸਾਡੇ ਤੇ ਪ੍ਰਸੰਨ ਹੋਣ, ਗੁਰੂ ਸਾਹਿਬ ਦੀ ਸਾਡੇ ਤੇ ਖੁਸ਼ੀ ਹੋਵੇ।
ਇਸ ਬਿਦ ਕੇਤੇ ਦਿਵਸ ਬਿਤਾਏ ਸ਼੍ਰੀ ਗੁਰੂ ਅਰਜਨ ਉਪਕਾਰ ਕਰਾਏ।
ਇਸ ਤਰ੍ਹਾਂ ਕੁਝ ਦਿਨ ਬਤੀਤ ਹੋਏ ਨੇ, ਸਤਿਗੁਰੂ ਜੀ ਇਸ ਤਰ੍ਹਾਂ ਬੜਾ ਵੱਡਾ ਭਾਰੀ ਪਰ ਉਪਕਾਰ ਕਰਾ ਰਹੇ ਹਨ।
ਪੂਰਬ ਦਿਸ਼ ਕੀ ਖਨੈ ਸੁਪਾਨ ਨਰਨ ਪੀਰ ਹੋਵੇ ਤਿਸ ਥਾਨ।
ਪਹਿਲਾਂ ਪੂਰਬ ਦਿਸ਼ਾ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਰਚੀਆਂ ਜਾ ਰਹੀਆਂ ਨੇ, ਬਹੁਤ ਸਾਰੀ ਸੰਗਤ ਦਾ ਇਕੱਠ ਹੋਣ ਲੱਗ ਪਿਆ।
ਆਵੇ ਸੰਗਤ ਕਾਬਲ ਕੇਰੀ ਬਲਕ ਬੁਖਾਰੇ ਨਗਰ ਕਨੇਰੇ,
ਬਲਕ ਤੋਂ ਬੁਖਾਰੇ ਤੋਂ ਕਾਬਲ ਤੋਂ ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੇ ਨਗਰਾਂ ਚ ਇਕੱਠੀਆਂ ਹੋ ਕੇ ਆ ਰਹੀਆਂ ਨੇ।
ਦਮੀ ਸੇਬ ਪਿਛੋਰ ਜੇ ਵਾਸੀ ਪੁਰ ਮੁਲਤਾਨ ਸ਼ਿਕਾਰਪੁਰਾ ਸੀ,
ਧੰਨੀ ਖੇਪ ਤੋਂ ਪਿਸ਼ਾਵਰ ਤੋਂ ਮੁਲਤਾਨ ਤੋਂ ਸ਼ਿਕਾਰਪੁਰਾ ਤੋਂ ਬਹੁਤ ਸਾਰੀਆਂ ਸੰਗਤਾਂ ਆਈਆਂ ਹਨ।
ਇਤ ਦੱਖਣ ਯਾਰ ਪੂਰਬ ਕੇਰੀ ਸੰਗਤ ਦਰਸੈ ਆਏ ਬਡੇਰੀ,
ਇਧਰੋਂ ਦੱਖਣ ਦਿਸ਼ਾ ਵੱਲੋਂ ਸੰਗਤਾਂ ਆ ਰਹੀਆਂ ਨੇ, ਇਧਰੋਂ ਪੂਰਬ ਦਿਸ਼ਾ ਵੱਲੋਂ ਸੰਗਤਾਂ ਆ ਰਹੀਆਂ ਹਨ।
ਇਸ ਦੇਸ਼ ਗਿਨੀ ਹੈ ਜਗ ਕੇਰੇ ਜੋ ਆਵਤ ਗੁਰ ਦਰਸ਼ਨ ਹੇਰੇ,
ਦੇਸ਼ਾਂ ਦੀ ਗਿਣਤੀ ਕਰੀਏ ਜਿਹੜੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ।
ਤੀਰਥਕਾਰ ਕਰੇ ਸੋ ਆਏ ਜਿਸ ਪਰ ਹੋਵਤ ਖੁਸ਼ੀ ਸਵਾਏ,
ਦੇਸ਼ਾਂ ਦੀ ਸੇਵਾ ਹੋ ਰਹੀ ਹੈ, ਬਹੁਤ ਸਾਰੀਆਂ ਖੁਸ਼ੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਹੋ ਰਹੀਆਂ ਹਨ।
ਸਤਿਗੁਰ ਕੋ ਰੁਖ ਦੇਖੇ ਜਿਉ ਜਿਉ ਖਨੈਕਾਰ ਕਰਹਿ ਨਰ ਤਿਉਂ
ਤਿਉਂ, ਰੁੱਖ ਵੇਖ ਕੇ ਉਸੇ ਤਰ੍ਹਾਂ ਸਰੋਵਰ ਦੀ ਸੇਵਾ ਗੁਰਸਿੱਖ ਕਰਦੇ ਨੇ ਜਿਵੇਂ ਮਹਾਰਾਜ ਜੀ ਦਾ ਹੁਕਮ ਹੁੰਦਾ, ਆਗਿਆ ਹੁੰਦੀ ਹੈ।
ਇਸ ਬਿਦ ਕੇਤੇ ਮਾਸ ਬਿਤਾਏ ਗੁਰੂ ਕਾ ਤੀਰਥ ਹੋਏ ਮਾਂ,
ਕਹਿੰਦੇ ਇਸ ਤਰ੍ਹਾਂ ਕੁਝ ਦਿਨ ਬਤੀਤ ਹੋਏ ਨੇ ਤੇ ਪੂਰਬ ਦਿਸ਼ਾ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਬਣ ਕੇ ਤਿਆਰ ਹੋ ਗਈਆਂ ਹਨ।
ਕੇਤਕ ਖਨੀ ਭੂਮਿਕਾ ਤਾ ਗੁਰੂ ਕਾਮ ਤੀਰਥ ਹੋਏ ਮਹਾ,
ਕੁਝ ਪਾਸੇ ਦੂਸਰੇ ਪਾਸੇ ਸਰੋਵਰ ਦੀ ਖੁਦਾਈ ਵੀ ਹੋ ਰਹੀ ਹੈ, ਗੁਰੂ ਸਾਹਿਬ ਜੀ ਦਾ ਮਹਾਨ ਪਵਿੱਤਰ ਤੀਰਥ ਲੱਗ ਰਿਹਾ ਹੈ ਔਰ ਇਸ ਤੀਰਥ ਦੀ ਸੇਵਾ ਹੋ ਰਹੀ ਹੈ। ਜਿਵੇਂ ਗੁਰੂ ਸਾਹਿਬ ਦਾ ਵਚਨ ਹੋਇਆ ਕਿ ਸੇਵਾ ਅੱਧੀ ਹੋਵੇਗੀ ਕਿਉਂਕਿ ਸੰਕੇਤ ਪਹਿਲਾਂ ਮਿਲ ਗਿਆ ਸੀ, ਉਹ ਵੀ ਵਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੱਤ ਹੋ ਰਹੇ ਨੇ। ਜਿਵੇਂ ਇਸ ਸਰੋਵਰ ਦੀ ਸੇਵਾ ਖਾਲਸੇ ਨੇ ਪੂਰੀ ਕਰਵਾਈ, ਉਹ ਸਾਰੀ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਾਹਿਬਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।